ਕਾਨ ਹਰ ਕੂਜ ਬਸੁਰ ਵਾਵਲ ਕੁਸਮੇ ਬਸੰਤ ਗੁਣੰਤ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਤਬ ਜਨ ਪਲ ਉਨਹੇ ਜੋ ਗਾਵੈ ਪੱਲੇ ਅਮਰ ਦਾਸ ਗੁਣ ਤੇਰੇ ਤੇਰੀ ਉਪਮਾ ਤੁਹ ਬਣ ਆਵੈ ਸੁਖ ਪਲ ਗੁਰ ਸੇਰੀਐ
ਅਹਿੰਸ ਸਹਿਜ ਸੁਭਾਇ ਦਰਸ਼ਨਾ ਪਰਖਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਵਤ ਸੰਬੰਧ ਨੂਰ ਅਰਸੋਂ ਪੁਰਸੋਂ ਟਟਿਆ ਖੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂ ਦੇ ਸਾਓ ਜਿਸ ਪਾਸ ਬੈਠਿਆ ਸੋਇਆ ਸਭਨਾ ਦਾ ਸਾਓ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਬ੍ਰਹਮ ਬਿੰਦੈ ਇਸ ਦਾ ਬ੍ਰਹਮ ਤੇਰਾ ਏਕ ਸ਼ਬਦ ਲਿਵ ਲਾਏ ਨਵ ਨਿਧ ਠਾਰ ਸਿੱਧ ਪਿਛੇ ਲਗਿਆ ਫੁਰਾਏ ਜੋ ਹਰ ਹਿਰਦਾਏ ਸਦਾ ਵਸਾਏ ਬ੍ਰਹਮ ਬਿੰਦੈ ਇਹਦਾ ਬ੍ਰਹਮਤ ਰਹਿ ਏਕ ਸ਼ਬਦ ਲਿਵ ਲਾਏ ਨਾ ਨਿਤ ਠਾਰ ਸਿੱਧ ਪਿਛੇ ਲਗਿਆ ਫਿਰਾਏ ਜੋ ਹਰ ਹਿਰਦਾਏ ਸਦਾ ਵਸਾਏ ਬਿਨਾ ਸਤਿਗੁਰ ਨਾਉਣਾ ਪਾਈਐ ਬੁਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲਾਏ ਸੁਖ ਪਾਏ ਜੁਗ ਚਾਰ ਮਹਲਾ ਤੀਜਾ ਕਿਆ ਗਬਰੂ ਕਿਆ ਬਿਰਦ ਮਨ ਮੁਖ ਤ੍ਰਿਣਾ ਭੁੱਖ ਨਾ ਜਾਏ ਗੁਰਮਖ ਸ਼ਬਦ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖ ਫਿਰ ਭੁੱਖ ਨਾ ਲਗਾਏ ਆਏ ਨਾਨਕ ਜੇ ਗੁਰਮਖ ਕਰੇ ਸੋ ਪਰਵਾਨ ਆਏ ਜੋ ਨਾਮ ਰਹਿ ਲਿਵ ਲਾਏ ਪੌੜੇ ਸਾਉਂਦਲ ਹਾਰੇ ਤਨ ਤੋਂ ਜੋ ਗੁਰਮਖ ਸਿਖਾਂ ਜੋ ਹਰ ਨਾਮ ਧਿਆਏਂਦੇ ਤਿਨਾ ਦਰਸ਼ਨ ਤਿਖਾਂ ਸੁਣ ਕੀਰਤਨ ਹਰ ਗੁਣ ਰਵਨ ਹਰ ਜਸ ਮਨ ਲਿਖਾਂ ਹਰ ਨਾਮ ਸਲਾਹੀ ਰੰਗ ਸਿਉਂ ਸਭ ਤਿਲ ਵਿਖ ਕਿਰਖਾਂ ਧੰਨ ਧੰਨ ਸੁਹਾਵਾ ਸੋ ਸ੍ਰੀ ਥਾਨ ਮੈ ਜਿਥੈ ਮੇਰਾ ਗੁਰ ਘਰੇ ਵਿਖਾਂ ਹਰ ਨਾਮ ਸਲਾਹੀ ਰੰਗ ਸਿਉਂ ਸਭ ਤਿਲ ਵਿਖ ਕਿਰਖਾਂ ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ ਜਿਥੈ ਮੇਰਾ ਗੁਰ ਧਰੇ ਵਿਖਾਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਰਵਾਜੀ ਗੁਰੂ ਸਿੱਖ ਗੁਰੂ ਖਾਲਸਾ ਸਾਹਿਬ ਸੰਗਤ ਜੀ ਭਾਵੇਂ ਗੁਰੂ ਘਰ ਇੱਕ ਹੈ ਪਰ ਮਨੁੱਖ ਜਿਹੋ ਜਿਹੋ ਦੀ ਭਾਵਨਾ ਧਾਰ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਵਿੱਚ ਆਏ ਹਜ਼ੂਰ ਨੇ ਉਹਨਾਂ ਦੀ ਭਾਵਨਾ ਨੂੰ ਲੈ ਕਰਕੇ ਉਹਨਾਂ ਨੂੰ ਕਰਤਾਰਥ ਕੀਤਾ। ਪੁਰਾਤਨ ਜ਼ਮਾਨੇ ਦੇ ਵਿੱਚ ਇੱਕ ਰਹਿਤ ਸੀ ਕਿ ਵਿਦਵਾਨ ਲੋਕ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਤੇ ਆਪਣੇ ਕੋਲ ਜਮ੍ਹਾਂ ਕਰੀ ਜਾਂਦੇ। ਜਿਸ ਤਰ੍ਹਾਂ ਪਹਿਲਦਾਨ ਨਿਯੁਦਣ ਤੇ ਦਿਨ ਲਈ ਕਰਕੇ ਕੁਸ਼ਤੀ ਕਰਦੇ ਹਨ, ਇਸੇ ਪ੍ਰਕਾਰ ਉਹ ਵਿਦਵਾਨ ਲੋਕ ਆਪਣੀ ਵਿਦਿਆ ਦੇ ਨਾਲ ਇੱਕ ਦੂਜੇ ਨਾਲ ਆਪਣੀ ਬੁੱਧੀ ਦਾ ਘੋਲ ਕਰਿਆ ਕਰਦੇ। ਉਹਨਾਂ ਵਿਦਵਾਨਾਂ ਦੇ ਵਿੱਚੋਂ ਉਸ ਮੌਕੇ ਇੱਕ ਦੋਈ ਨਾਮ ਦਾ ਬ੍ਰਹਮਣ ਹੋਇਆ ਜਿਹਨੇ ਬਹੁਤ ਸਾਰੇ ਗ੍ਰੰਥਾਂ ਨੂੰ ਪੜ੍ਹਿਆ ਤੇ ਜਿਹੜੇ ਵਿਦਵਾਨ ਦੇ ਬਾਰੇ ਉਹਨੇ ਸੁਣਨਾ ਉਹਨੂੰ ਜਾ ਕੇ ਚੈਲੰਜ ਕਰਨਾ ਕਿ ਮੇਰੇ ਨਾਲ ਬਹਿਸ ਵਾਸਾ ਕਰ। ਔਰ ਨਿਯਮ ਸੀ ਕਿ ਜਿਹੜਾ ਵਿਦਵਾਨ ਹਾਰ ਜਾਂਦਾ ਉਹ ਜਿੱਤੇ ਹੋਏ ਵਿਦਵਾਨ ਨੂੰ ਆਪਣੀਆਂ ਪੋਥੀਆਂ ਦੇ ਕਰਕੇ ਤੇ ਉਹਦੇ ਕੋਲੋਂ ਹਾਰ ਤਸਲੀਮ ਕਰ ਲੈਂਦਾ, ਹਾਰ ਮੰਨ ਲੈਂਦਾ। ਇਤਿਹਾਸ ਦੇ ਗ੍ਰੰਥਾਂ ਮੁਤਾਬਕ ਉਹ ਬੇਣੀ ਨਾਮ ਦਾ ਬ੍ਰਾਹਮਣ ਵਿਦਵਾਨ ਲੋਕਾਂ ਨੂੰ ਦਿੱਤਾ ਦਿੱਤਾ ਪੰਜਾਬ ਦੀ ਧਰਤੀ ਵਿੱਚ ਆਇਆ। ਆਪਾਂ ਗੁਰਸਿੱਖ ਹੋਣ ਦੇ ਨਾਤੇ ਇੱਕ ਪੰਕਤੀ ਗੁਰਬਾਣੀ ਦੀ ਜਾਣਦੇ ਤਾਂ, ਪਰ ਪਤਾ ਨਹੀਂ ਕਿ ਆਪਾਂ ਉਸ ਕਦੇ ਪੰਕਤੀ ਨੂੰ ਸਮਝਣ ਦਾ ਯਤਨ ਕੀਤਾ ਹੋਵੇ ਕਿ ਨਾ। ਬੜੀ ਮਸ਼ਹੂਰ ਪੰਕਤੀ ਹੈ ਤੇ ਖਾਸ ਕਰਕੇ ਸਾਡੇ ਪੰਜਾਬ ਦੇ ਗੁਰਦੁਆਰਾ ਸਕੂਲਾਂ ਤੇ ਕਾਲਜਾਂ ਦੇ ਵਿੱਚ ਅਸੀਂ ਉਸ ਪੰਕਤੀ ਨੂੰ ਆਮ ਪੜ੍ਹਦੇ ਹਾਂ। ਪੰਕਤੀ ਹੈ ਵਿਦਿਆ ਵਿਚਾਰੀ ਤਾਂ ਪੜ੍ਹੋ ਪੁਕਾਰੀ। ਇਹ ਮਨੁੱਖ ਜਿਨ੍ਹਾਂ ਨੇ ਵਿਦਿਆ ਦੀ ਅਹਿਮੀਅਤ ਨੂੰ ਸਮਝਿਆ, ਵਡਿਆਈ ਨੂੰ ਸਮਝਿਆ, ਉਹ ਆਪਣਾ ਵਿਗਾੜ ਕਰਕੇ ਦੂਜਿਆਂ ਦਾ ਭਲਾ ਕਰਨ ਬਾਰੇ ਸੋਚਦੇ ਨੇ। ਇਹ ਵਿਦਿਆ ਦਾ ਵਿਸ਼ੇਸ਼ ਗੁਣ ਹੈ ਤੇ ਜਿਹੜੇ ਦੂਜਿਆਂ ਦਾ ਭਲਾ ਕਰਨਾ ਸੋਚਦੇ ਨੇ ਉਹਨਾਂ ਨੇ ਮੈਡਲਾਂ ਤੇ ਸਰਟੀਫਿਕੇਟਾਂ ਦਾ ਭਾਵੇਂ ਟਰੰਕ ਭਰਿਆ ਹੋਵੇ ਪਰ ਉਹਨਾਂ ਲੋਕਾਂ ਨੇ ਵਿਦਿਆ ਨੂੰ ਪੂਰਨ ਤੌਰ ਤੇ ਸਮਝਿਆ ਨਹੀਂ। ਇਸੇ ਪ੍ਰਕਾਰ ਇਹ ਬ੍ਰਾਹਮਣ ਵਿਦਵਾਨ ਤਾਂ ਸੀ ਪਰ ਹੰਕਾਰ ਦਾ ਸ਼ਿਕਾਰ ਸੀ ਬੜਾ ਭਾਰੀ। ਇਹਦੇ ਮਨ ਵਿੱਚ ਵਿਚਾਰ ਆਏ ਕਿ ਗੁਰੂ ਅਮਰਦਾਸ ਮਹਾਰਾਜ ਬ੍ਰਹਮੰਡੀ ਪਹਿਲਾਂ ਗੰਗਾ ਤੇ ਯਾਤਰਾ ਕਰਨ ਜਾਂਦੇ ਨੇ ਜਾਂਦੇ ਰਹੇ ਨੇ, ਹੁਣ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਗੱਡੀ ਦੀ ਸਵਾਇਮਾਨ ਹੋਣ ਦਾ ਮੌਕਾ ਮਿਲ ਗਿਆ। ਪਰ ਜੇ ਕਿਤੇ ਮੈਂ ਉਹਨਾਂ ਨਾਲ ਵਿਚਾਰ ਚਰਚਾ ਕਰਾਂ ਨਾ ਤੇ ਮੈਂ ਜਿੱਤ ਗਿਆ ਤੇ ਲੋਕ ਮੇਰੀ ਪੂਜਾ ਕਰਨਗੇ, ਇਹ ਖਿਆਲ ਲੈ ਕਰਕੇ ਵਿਦਵਾਨ ਬ੍ਰਾਹਮਣ ਕਹਿੰਦੇ ਨੇ ਉਹਨੇ ਊਠਾਂ ਦੇ ਉੱਪਰ ਆਪਣੇ ਗ੍ਰੰਥ ਲੱਭੇ ਹੋਏ ਸਨ ਊਠਾਂ ਉੱਪਰ। ਦੋ ਵਿਦਵਾਨਾਂ ਦੇ ਬਾਰੇ ਪੁਰਾਤਨ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਇੱਕ ਸ਼ੇਰ ਸ਼ਾਹ ਦੀ ਔਰ ਦੂਸਰਾ ਦੇਵੀ ਬ੍ਰਾਹਮਣ। ਇਹ ਜਿੱਥੇ ਵੀ ਜਾਂਦੇ ਸਨ ਆਪਣੀਆਂ ਪੋਥੀਆਂ ਊਠਾਂ ਤੇ ਲੱਦ ਕੇ ਲਿਜਾਂਦੇ। ਮੈਂ ਇਹ ਗੱਲ ਕਹਿੰਦਾ ਫੱਬਦਾ ਤਾਂ ਨਹੀਂ, ਪਰ ਤੁਹਾਡੀ ਜਾਣਕਾਰੀ ਵਾਸਤੇ ਕੇਵਲ ਬੇਨਤੀ ਕਰਨ ਲੱਗਾ, ਅਗਰ ਕੋਈ ਸਹਿਮਤ ਨਾ ਹੋਵੇ ਤੇ ਕਿਰਪਾ ਕਰਕੇ ਮੈਨੂੰ ਪਹਿਲਾਂ ਮੁਆਫ਼ ਕਰ ਦੇਵੇ, ਮੁੜ ਕੇ ਸ਼ੰਕਾ ਤੇ ਤਰਕ ਨਾ ਕਰੇ। ਹੈ ਭਲੇ ਦੀ ਗੱਲ ਸ਼ੇਖ ਸ਼ਾਹ ਦੀ ਫਾਰਸੀ ਭਾਸ਼ਾ ਦਾ ਸਭ ਤੋਂ ਵੱਡਾ ਵਿਦਵਾਨ ਮੰਨਿਆ, ਪੰਜਾਬੀ ਦੇ ਵਿਦਵਾਨਾਂ ਜੋ ਭਾਈ ਵੀਰ ਸਿੰਘ ਤੇ ਵਾਰਸ ਸ਼ਾਹ ਨੂੰ ਪੰਜਾਬੀ ਸਾਹਿਤ ਦਾ ਵਿਦਵਾਨ ਮੰਨਿਆ ਸਾਡੇ ਵਿਦਵਾਨ ਵੀਰਾਂ ਨੇ। ਪਹਿਲੀ ਪੰਜਾਬੀ ਦਾ ਵਾਰਸ ਸ਼ਾਹ ਤੇ ਜਿਹੜੀ ਆਧੁਨਿਕ ਪੰਜਾਬੀ ਵਾਰਤਕ ਦਾ ਵਿਦਵਾਨ ਲੋਕ ਵੀ ਭਾਈ ਵੀਰ ਸਿੰਘ ਜੀ ਨੂੰ ਬਣਦੇ ਨੇ। ਸੰਸਕ੍ਰਿਤ ਦਾ ਵਿਦਵਾਨ ਕਾਲੀਦਾਸ ਬਣਿਆ, ਉਰਦੂ ਦਾ ਵਿਦਵਾਨ ਮਿਰਜ਼ਾ ਗਾਲਬ ਬਣਿਆ, ਹਿੰਦੂ ਦਾ ਹਿੰਦੀ ਭਾਸ਼ਾ ਦਾ ਵਿਦਵਾਨ ਤੁਲਸੀਦਾਸ ਨੂੰ ਮੰਨਿਆ, ਅੰਗਰੇਜ਼ੀ ਦਾ ਵਿਦਵਾਨ ਲੋਕਾਂ ਨੇ ਸ਼ੇਕਸਪੀਅਰ ਨੂੰ ਮੰਨਿਆ। ਉਸੇ ਲੜੀ ਦੇ ਤਹਿਤ ਇਹ ਫਾਰਸੀ ਭਾਸ਼ਾ ਦਾ ਮੁੱਖ ਵਿਦਵਾਨ ਹੋਇਆ ਗੁਰਮੁਖੋ। ਇੱਕ ਮੈਂ ਆਮ ਬੇਨਤੀ ਕਰਦਾ ਰਹਿੰਦਾ, ਚੀਜ਼ ਕੋਈ ਵੀ ਮਾੜੀ ਨਹੀਂ ਪਰ ਉਹਦੀ ਗਲਤ ਵਰਤੋਂ ਕਰਨੀ ਮਾੜੀ ਹੈ। ਤੁਸੀਂ ਮਾੜੀ ਤੋਂ ਮਾੜੀ ਚੀਜ਼ ਲੈ ਲਓ, ਉਹਦੀ ਠੀਕ ਵਰਤੋਂ ਕਰੋ ਤੇ ਲਾਭਦਾਇਕ। ਕੋਈ ਚੰਗੀ ਵਸਤੂ ਲੈ ਕਰਕੇ ਉਹਦੀ ਮਾੜੀ ਵਰਤੋਂ ਕਰੋ ਤੇ ਉਹ ਦੁਖਦਾਈ। ਸ਼ੇਖ ਸ਼ਾਹ ਜੀ ਨੂੰ ਇੱਕ ਮਾੜੀ ਆਦਤ ਹੈਗੀ, ਉਹ ਔਰਤਾਂ ਦੇ ਚਰਿੱਤਰ ਲਿਖਣ ਲੱਗ ਪਿਆ। ਔਰਤਾਂ ਦੇ ਚਰਿੱਤਰ ਕੋਈ ਧਰਮ ਦੀ ਗੱਲ ਹੀ ਨਹੀਂ, ਮੇਰੇ ਪੜ੍ਹ ਵਿੱਚ ਆਇਆ ਉਹਨੇ ਔਰਤਾਂ ਦੇ ਚਰਿੱਤਰ ਲਿਖਦਿਆਂ ਕੋਈ ਊਠ ਲੱਭ ਲਏ, ਕੇਵਲ ਇਸੇ ਗੱਲ ਤੇ ਮਗਜ਼ਮਾਰੀ ਕਰੀ ਗਿਆ। ਨਾ ਖੁਦਾ ਦੀ ਚਰਚਾ, ਨਾ ਮੁਹੰਮਦ ਸਾਹਿਬ ਦੀ ਗੱਲ, ਨਾ ਰੋਜ਼ਿਆਂ ਦੀ ਮਾਨਤਾ, ਨਾ ਨਮਾਜ਼ ਦੀ ਜ਼ਿਕਰ। ਉਹਨੇ ਆਪਣੇ ਮਗਜ਼ ਨੂੰ ਇਸ ਗਲਤ ਪਾਸੇ ਲਾ ਦਿੱਤਾ ਕਿ ਔਰਤਾਂ ਦੇ ਚਰਿੱਤਰ ਕੀ ਨੇ। ਗੱਲ ਬੜੀ ਪ੍ਰਚਲਿਤ ਹੋ ਗਈ, ਬੜੀ ਮਸ਼ਹੂਰ ਹੋ ਗਈ। ਇੱਕ ਔਰਤ ਪਾਥੀਆਂ ਚੁੱਕਣ ਲੱਗੀ ਟੋਕਰੀ ਚ ਪਾ ਕੇ, ਕੱਲੀ ਸੀ ਬਾਹਰ। ਇਹ ਕੁਦਰਤੀ ਤੌਰ ਤੇ ਕੋਲ ਦੀ ਲੰਘਣ ਲੱਗਾ। ਉਸ ਔਰਤ ਨੇ ਆਵਾਜ਼ ਮਾਰੀ ਕਿ ਭਾਈ ਸਾਹਿਬ, ਮੈਨੂੰ ਟੋਕਰੇ ਨੂੰ ਹੱਥ ਪਾਉਣਾ। ਇਹਨੇ ਪਾਥੀਆਂ ਦਾ ਟੋਕਰਾ ਚੁਕਾਇਆ ਤੇ ਕਹਿਣ ਲੱਗੀ, ਭਾਈ ਸਾਹਿਬ ਮਾੜੀ ਜੀ ਕਿਰਪਾ ਕਰਿਆ ਵੀ ਤੂੰ ਮੇਰਾ ਜਿਹੜਾ ਸਿਰ ਤੇ ਦੁਪੱਟਾ ਹੈ ਨਾ ਇਹ ਖਿਸਕਣ ਲੱਗਾ ਤੇ ਮੇਰੀ ਛਾਤੀ ਤੋਂ ਪਾਸੇ ਹੋਣ ਲੱਗਾ, ਕਿਰਪਾ ਕਰਕੇ ਦੁਪੱਟਾ ਲਪੇਟ ਦਿਓ। ਤੇ ਜਦੋਂ ਇਹ ਲਪੇਟਣ ਲੱਗਾ ਉਹ ਔਰਤ ਕਹਿਣ ਲੱਗੀ, ਮੈਂ ਰੌਲਾ ਪਾਵਾਂਗੀ ਵੀ ਇਹਨੇ ਮੇਰੀ ਛਾਤੀ ਨੂੰ ਹੱਥ ਲਾਇਆ ਤੇ ਉਹਦੇ ਪੈਰੀ ਪੈ ਗਿਆ। ਕਹਿਣ ਲੱਗੀ, ਇਸ ਗੱਲ ਤੇ ਮਲਜ਼ਮਾਰੀ ਕੀਤੀ, ਤੂੰ ਸ਼ਰਮ ਕਰ, ਤੈਨੂੰ ਖੁਦਾ ਨੇ ਬੁੱਧੀ ਦਿੱਤੀ ਹੈ, ਖੁਦਿਆ ਦੀ ਵਡਿਆਈ ਕਰਨ ਵਾਸਤੇ ਤੂੰ ਕਿਹੜੇ ਪਾਸੇ ਪੈ ਗਏ ਤੇ ਇਹਨੇ ਉਸ ਔਰਤ ਦੇ ਪੈਰੀ ਪੈ ਕਰਕੇ ਮੁਆਫੀ ਮੰਗੀ ਤੇ ਜਿੰਨੇ ਵੀ ਜਗਤ ਲਿਖੇ ਸਨ ਉਹਨਾਂ ਨੂੰ ਅੱਗ ਲਾ ਕੇ ਰਸਾਰ ਦਿੱਤਾ। ਸ਼ੇਖ ਸ਼ਾਹ ਜੀ ਨੇ ਇਸੇ ਤਰ੍ਹਾਂ ਦਾ ਵਿਦਵਾਨ ਸੀ ਇਹ ਬੇਣੀ ਬ੍ਰਾਹਮਣ। ਅੱਖਰ ਚਾਰ ਜਾਣਦਾ, ਕਹਿਣ ਲੱਗਾ ਵੀ ਲੋਕ ਗੁਰੂ ਅਮਰਦਾਸ ਨੂੰ ਮੱਥਾ ਟੇਕਦੇ ਨੇ ਤੇ ਜੇ ਮੈਂ ਗੁਰੂ ਅਮਰਦਾਸ ਨਾਲ ਚਰਚਾ ਕਰਕੇ ਉਹਨਾਂ ਨੂੰ ਹਰਾ ਦਿਆਂ ਤੇ ਮੇਰੀ ਮਾਨਤਾ ਕਰਨਗੇ ਲੋਕ। ਇਹ ਭਾਵਨਾ ਨੂੰ ਲੈ ਕਰਕੇ ਬੇਣੀ ਨਾਮ ਦਾ ਬ੍ਰਾਹਮਣ ਗੋਇੰਦਵਾਲ ਸਾਹਿਬ ਆਇਆ, ਪੋਥੀਆ ਦੇ ਕੋਲ ਨੇ, ਊਠੇ ਦੇ ਕੋਲ ਨੇ, ਗੁਰੂ ਦਰਬਾਰ ਵਿੱਚ ਪਹੁੰਚਿਆ ਤੇ ਗੁਰੂ ਕੇ ਦਰਸ਼ਨ ਕਰਦਿਆਂ ਸਾਰੀ ਖੁਸ਼ ਹੋ ਗਿਆ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ ਜੀ ਆਇਆਂ ਨੂੰ ਤੁਸੀਂ ਕੋਈ ਵਿਚਾਰ ਲੈ ਕੇ ਆਇਓ, ਆਓ ਕੀ ਸਵਾਲ ਨੇ ਤੁਹਾਡੇ, ਕੀ ਸ਼ੰਕੇ ਨੇ। ਇਹਨੇ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਸ਼ੰਕੇ ਲੈ ਕੇ ਆਏ ਸਨ, ਸ਼ੰਕਾ ਨਹੀਂ ਰਿਹਾ, ਉਹਨੇ ਸ਼ਰਧਾ ਵੱਧ ਗਈ ਹੈ, ਲੈ ਕੇ ਮੈਂ ਆਇਆ ਸਰ ਸ਼ੰਕੇ, ਤੇਰੇ ਦਰਸ਼ਨ ਕਰਦੇ ਅਨੁਸਾਰ ਮੇਰੇ ਅੰਦਰ ਸ਼ਰਧਾ ਵੱਧ ਗਈ ਹੈ। ਮੈਂ ਬ੍ਰਾਹਮਣ ਹਾਂ ਪਰ ਬ੍ਰਾਹਮਣਾਂ ਵਾਲੇ ਕੰਮ ਨਹੀਂ ਕਰਦਾ, ਮੇਰੇ ਤੇ ਮਿਹਰ ਕਰ, ਮੈਨੂੰ ਸਮਝਾ ਕਿ ਬ੍ਰਾਹਮਣ ਕੌਣ ਹੁੰਦਾ ਹੈ। ਜਦੋਂ ਇਹ ਗੱਲ ਉਸ ਬੇਣੀ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਬੇਨਤੀ ਰੂਪ ਵਿੱਚ ਕਹੀ ਤਾਂ ਉਹਦਾ ਜਵਾਬ ਦੇਵੇ, ਸਤਿਗੁਰੂ ਅਮਰਦਾਸ ਮੇਰੇ ਬਾਲ ਕਿਰਪਾ ਕਰਕੇ ਦਿੰਦੇ ਨੇ, ਸਰਵਣ ਕਰੀਏ ਜੀ।
ਲੋਕ ਮਹੱਲਾ ਤੀਜਾ
ਹੋਈ ਰਹੇ ਸੋਈ ਦਾ
ਬ੍ਰਹਮਾ ਬਿੰਦੇ ਤੇਜਾ ਬ੍ਰਹਮ ਤੇਰਾਏ।
ਬ੍ਰਹਮ ਦਾਰਥ ਦਾ ਪ੍ਰਮਾਤਮਾ, ਆਪ ਗੁਰਬਾਣੀ ਪੜ੍ਹਦੇ ਹਾਂ, ਥੋੜਾ ਜਿਹਾ ਖਿਆਲ ਰੱਖਿਆ ਕਰੋ। ਗੁਰਬਾਣੀ ਚ ਲਫ਼ਜ ਬ੍ਰਹਮਾ ਤੇ ਬ੍ਰਹਮ ਆਉਂਦਾ ਹੈ ਪਰ ਆਪਾਂ ਕਦੇ ਇਹਦਾ ਖਿਆਲ ਨਹੀਂ ਕਰਦੇ। ਬ੍ਰਹਮਾ ਤੇ ਬ੍ਰਹਮ ਦਾ ਬਹੁਤ ਫਰਕ ਹੈ, ਲੱਖਾਂ ਦੋਹਾਂ ਦਾ ਫਰਕ ਹੈ। ਬ੍ਰਹਮਾ ਜਿਹੜਾ ਉਹ ਹਿੰਦੂ ਮਿਥਿਹਾਸ ਦੇ ਮੁਤਾਬਕ ਇਹ ਦੇਵਤਾ ਹੈ ਜਿਹਨੇ ਵੇਦ ਉਚਾਰਨਾ ਕੀਤੇ, ਉਸ ਵਿੱਚ ਬਹੁਤ ਸਾਰੇ ਔਗਣ ਨੇ, ਉਹ ਆਪਾਂ ਖੁਲਾਸਾ ਨਹੀਂ ਕਰਨਾ। ਲੇਕਿਨ ਬ੍ਰਹਮ ਦਾ ਅਰਥ ਹੈ ਪਰਮਾਤਮਾ, ਇਹਨੂੰ ਆਪਾਂ ਖੁਦਾ ਕਹਿ ਦਈਏ, ਇਹਨੂੰ ਆਪਾਂ ਵਾਹਿਗੁਰੂ ਕਹਿ ਦਈਏ, ਇਹਨੂੰ ਆਪਾਂ ਰਾਮ ਕਹਿ ਦਈਏ, ਇਹਨੂੰ ਆਪਾਂ ਯਹੋਵਾ ਕਹਿ ਦਈਏ, ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ, ਜਿਹਨੂੰ ਸੁਪਰੀਮ ਪਾਵਰ ਕਹਿੰਦੇ, ਉਹਨੂੰ ਕਹਿੰਦੇ ਨੇ ਬ੍ਰਹਮ। ਬਿੰਦੇ ਦਾ ਅਰਥ ਹੁੰਦਾ ਜਾਣਨਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਬੇਣੀ ਜੀ, ਉਹ ਮਨੁੱਖ ਜਿਹੜਾ ਬ੍ਰਹਮ ਨੂੰ ਸਮਝਦਾ ਉਹਨੂੰ ਬ੍ਰਾਹਮਣ ਕਹਿੰਦੇ ਨੇ। ਇਹਦਾ ਮੈਂ ਥੋੜ੍ਹਾ ਜਿਹਾ ਖੁਲਾਸਾ ਕਰਾਂ ਇੱਕ ਦੋ ਮਿੰਟ। ਹਿੰਦੂ ਮਤ ਵਿੱਚ ਇੱਕ ਵਿਦਵਾਨ ਪੁਰਸ਼ ਹੋਏ ਨੇ, ਉਹਨਾਂ ਦਾ ਨਾਮ ਹੈ ਮੰਨੂ ਜੀ। ਉਹਨਾਂ ਨੇ ਆਪਣੇ ਜ਼ਮਾਨੇ ਵਿੱਚ ਮਨੁੱਖਾਂ ਦੇ ਕਰਤਵਾਂ ਨੂੰ ਲੈ ਕਰਕੇ ਇਹਨਾਂ ਦੀ ਵਰਣਵੰਡ ਕੀਤੀ। ਹਰ ਬੰਦਾ ਯਾਦ ਰੱਖਣਾ, ਹਰ ਬੰਦਾ ਕੰਮ ਨਹੀਂ ਕਰ ਸਕਦਾ, ਹਰ ਮਨੁੱਖ ਹਰ ਕੰਮ ਨਹੀਂ ਕਰ ਸਕਦਾ। ਆਪਾਂ ਮਰਦ ਬੈਠੇ ਹਾਂ, ਸਾਡੀਆਂ ਭੈਣਾਂ ਬੈਠੀਆਂ ਨੇ, ਆਪਾਂ ਨੂੰ ਕਿਤੇ ਰਸੋਈ ਵਿੱਚ ਕੰਮ ਕਰਨਾ ਪੈਣਾ, ਤੇ ਜਿਹੜੇ ਘਿਓ ਨੇ ਬੀਬੀਆਂ ਨਾਲ 30 ਦਿਨ ਕੱਢਦੇ ਨੇ, ਆਪਾਂ ਕਿੰਨਾ ਦਿਨਾਂ ਵਿੱਚ ਘੋਲ ਡੱਬਾ ਮੁਕਾ ਦਿੰਦੇ, ਘੋਲ ਪਾ ਦਿੰਦੇ, ਸਾਨੂੰ ਪਤਾ ਨਹੀਂ ਵੀ ਘਿਓ ਕਿੰਨਾ ਪਾਉਣਾ ਹੈ। ਬੀਬੀਆਂ ਨੇ 30 ਦਿਨ ਕੱਢਣੇ ਨੇ ਘਿਓ ਨਾਲ, ਤੇ ਆਪਾਂ ਤਿੰਨਾਂ ਦਿਨਾਂ ਤੋਂ ਬਾਅਦ ਪੀਪੀ ਬੁੱਧੀ ਕਰ ਦੇਣੀ, ਸਾਨੂੰ ਰਸੋਈ ਦਾ ਇਲਮ ਨਹੀਂ, ਉਹ ਸਾਡੀਆਂ ਭੈਣਾਂ ਹੀ ਕਰ ਸਕਦੀਆਂ ਨੇ। ਹਰ ਮਨੁੱਖ ਹਰ ਕੰਮ ਵਿੱਚ ਮਾਰ ਨਹੀਂ। ਉਹ ਜ਼ਮਾਨੇ ਵਿੱਚ ਉਹ ਮਨੁੱਖ ਜਿਹੜੇ ਦਿਮਾਗੀ ਵਰਤੋਂ ਕਰਦੇ ਸਨ, ਉਹਨਾਂ ਨੂੰ ਉਹਨੇ ਬ੍ਰਾਹਮਣ ਕਿਹਾ। ਜਿਨ੍ਹਾਂ ਦੇ ਬਾਜੀਆਂ ਵਿੱਚ ਤਾਕਤ ਸੀ, ਜਿਹੜੇ ਦੇਸ਼ ਦੇ ਰੱਖਕ ਸਨ, ਜਿਨ੍ਹਾਂ ਦੇ ਅੰਦਰ ਅਣਖ ਤੇ ਬੈਰਤ ਸੀ, ਉਹਨਾਂ ਨੂੰ ਉਹਨੇ ਕਸ਼ਤਰੀ ਲਫ਼ਜ਼ ਦਿੱਤਾ। ਤੀਸਰੇ ਨੰਬਰ ਤੇ ਉਹ ਮਨੁੱਖ ਜਿਹੜੇ ਲੋਕਾਂ ਦੀ ਪੇਟ ਪੂਰਤੀ ਕਰਦੇ, ਚਾਹੇ ਉਹ ਵਪਾਰੀ ਲੋਕ ਸਨ, ਚਾਹੇ ਉਹ ਜ਼ਿਮੀਂਦਾਰ ਲੋਕ ਸਨ, انہوں نے اس منو نام دے ودوان پرش نے ویش کی اپادھی دیتی. ان تنہوں کی سیوا کرن والے جنہوں کا دماغ بہت تیکھن بھی جڑے جنگوں کے جدھوں حصہ نہیں لے سکتے جڑے وپار کے دھندے فیل نے وہ ان تینوں ورگوں کی سیوا کرتے تھے. انہوں نے شودر کیا گیا. یہ ونڈ منوکھ دے کرمانو لے کر کے کیتی گئی بد قسمتی سمے دے نال اینوں جنم نال جوڑ دتا گیا. جڑا برہمن بھی کر پیدا ہوا بھاوے کڈا بھی نکما ہے وہ برہمن ہے. جڑا شودرا دے کر پیدا وہ کڈا بھی ودوان ہے کڈا بھی بدھی تیکھن والا منوکھ ہے اونوں شودر کیا گیا. اور اس ورن ونڈ کے پکیڑے ہونے دے نال ساڈے ہندوستان نوں بہت گھاٹا پیا. یہ سارا ویروا منو سمرتی وچ درد ہے. برہمن کا کم سی وہ چھ کرم لکھے نے گرنتھ برہمن دے ودیا پڑھنی ودیا پڑھاونی پوجا کرنی پوجا کراؤ کی پریرنا دینی دان دینا دان لینا یہ برہمن کے چھ کرم سن. جڑا ان نیموں کی پالنا کرتا انہوں کی دن برہمن. سدگرو امرداس سچے پاتشاہ کے دن بیڑی جی وہ منوکھ جڑا پرماتما جانتا وہ اصلی برہمن جاننا کرو. یہ بالکل پیرل سلوک ایک ودانت آتا ہے برہم جنتی دی برہمنا گربانی کی پنکتی ہے برہم بندے کس کا برہمتر ہے تے شاستروں کی پنکتی ہے برہم جنتی کی برہمنا ارتھ دو ایک ہے. گردیو کہتے ہیں وہ منوکھ جڑے کیول سے کیول پرماتما جانتے ہیں انہوں ہی اصلی برہمن کرنا کرو. گرو امرداس پاتشاہ کہنے لگے پڑ جی ہوں سنگو نا جڑا تھی سوال کرنا میرے کو سوال کرو میں تمہیں جواب دیا. کہنے لگا پاتشاہ میں بےنتی کر رہی میں سوال نہیں کرنا میں تمہیں اپنا مرشد مان لیا گرو مان لیا میرے حکم کرو کہ میں کیڑے کہنا. گردیو کہ گرمکھا اپنی لب نو کیول سے کیول گرو کی سکھا نال جوڑنا کر. میرے پنج وچ گرمکھ آیا ہے یہ اتنا بڑا ودوان سی کہ گرو امرداس میرے بالک نے گرو ارجن کے سچے پاتشاہ نے بچپن گرو سنت کی ودیا واسطے برہمن کو پڑھنے پایا. جہے گرو پنچم پاتشاہ ایڈے ودوان ہوئے معاف کرنے میں کبھی غلط رنگ نہیں دینا انہوں کی ادھیاتمکتا کے شکتی نو کوئی چہل نہیں. گرو پنچم پاتشاہ نے گرمکھی اکھر کی سنکھیا بابا بڈھا جی کو پراپت کی. جہاں حساب کر جب آپ اجکل میتھ میتھ کہ حساب یا گلت کہ گنت کی ودیا گرو ارجن دیو سچے پاتشاہ نے اپنے چھوٹے مامے موہری کو پراپت کی. شاستر چلا ہتھیار چلا کی سنکھیا آپ آم کر کے کہنے گرو ارجن سچے پاتشاہ نے میری پیڑ دیا شری صاحب آپ دیا انہوں نے چار پاری جنگ کیتے. لیکن تھی گرو ارجن دیو سچے پاتشاہ کا جیون پڑھو اتے بقاعدہ ملتا ہے کہ گرو ارجن دیو سچے پاتشاہ بابا بڈھا جی نے شاستر چلاؤ کی سکھیا دیتی. تھی کہو گے گیانی سارے کو ثبوت کی ہے. یہ ثبوت گرمکھ مئو صاحب پنڈ ہے. جب گرو ارجن دیو سچے پاتشاہ ساری ماں ماتا گنگا جی نے ویون واسطے مئو پنڈ ٹکے نے نا ਉਥੋਂ ਦੇ ਕੁਝ ਮਨਚਲੇ ਗੱਭਰੂਆਂ ਨੇ ਆਖਿਆ ਵੀ ਜੀਜਾ ਸਾਨੂੰ ਪਤਾ ਲੱਗਾ ਵੀ ਤੂੰ ਬਹੁਤ ਤਗੜਾ ਸ਼ਸਤਰ ਚਲਾਉਣ ਦਾ ਮਾਹਰ ਹੈ ਤੇ ਅਸੀਂ ਵੇਖਦੇ ਵੀ ਤੂੰ ਆ ਇਕੱਲਾ ਪੁੱਟ ਸਕਦਾ ਕਿ ਨਹੀਂ, ਤੂੰ ਆਪਾਂ ਨਿਹੰਗ ਸਿੰਘ ਕਹਿੰਦੇ ਨੇ ਇਕੱਲੇ ਫੁੱਟ ਕਰ ਲਈ। ਉਹਨਾਂ ਬਸੰਤ ਲੋਕਾਂ ਨੇ ਇੱਕ ਛੋਟੇ ਜਿਹਾ ਦਰਖਤ ਨੂੰ ਉਪਰੋਂ ਕੱਟ ਦਿੱਤਾ ਜਿਵੇਂ ਕਿੱਲੇ ਦਾ ਭੁਲੇਖਾ ਪੈ, ਉਹ ਹਮ ਉਮਰ ਦੇ ਹੋਣ ਗੱਭਰੂ ਕਹਿਣ ਲੱਗੇ ਭਾਈਆ ਅਸੀਂ ਤੈਨੂੰ ਭਾਈਆ ਤਾਂ ਮੰਨਾਂਗੇ ਕਿ ਜੇ ਤੂੰ ਕਿੱਲਾ ਪੁੱਟਦੇ ਤੇ। ਅੱਗੇ ਲੋਕ ਇਹੋ ਜਿਹੇ ਹੁੰਦੇ ਸਨ। ਉਦੋਂ ਗੁਰੂ ਪੰਚਮ ਪਾਤਸ਼ਾਹ ਮਹਾਰੇ ਘੋੜੇ ਤੇ ਸਵਾਰ ਹੋਏ, ਬਰਸ਼ੇ ਦੇ ਨਾਲ ਉਸ ਦਰਖਤ ਨੂੰ ਜਿਹੜੀਆਂ ਜੜ੍ਹਾਂ ਡੂੰਘੀਆਂ ਸਨ ਉਹਨੂੰ ਬਰਸ਼ੇ ਨੇ ਪੁੱਟ ਕਰਕੇ ਆਖਿਆ ਤੂੰ ਗੁਰਮੁਖੋ ਕਿੱਲਾ ਨੂੰ ਪੁੱਟਿਆ, ਤੁਹਾਡੇ ਪਿੰਡ ਦੀਆਂ ਜੜ੍ਹਾਂ ਪੁੱਟੀਆਂ ਗਈਆਂ, ਸਾਡੀ ਮਾਂ ਗੰਗਾ ਨੇ ਪਰਉਪਕਾਰ ਕੀਤਾ, ਨੇਕੀ ਕੀਤੀ, ਵਿਆਹ ਦੀ ਰਸਮ ਪੂਰੀ ਹੋਈ। ਵਿਆਹ ਦੀ ਰਸਮ ਪੂਰੀ ਹੋਣ ਤੋਂ ਬਾਅਦ ਮਾਂ ਗੰਗਾ ਨੇ ਹਿੰਮਤ ਕੀਤੀ, ਪਰਉਪਕਾਰ ਕੀਤਾ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਤੁਹਾਡੀ ਚਰਨ ਦਾਸੀ ਹਾਂ, ਇਹ ਮੇਰੇ ਪੇਕਿਆਂ ਦਾ ਪਿੰਡ ਹੈ, ਹੁਣ ਅਸੀਂ ਤੁਹਾਡੇ ਤੁਸੀਂ ਸਾਡੇ ਹੋ, ਆਪਣਿਆਂ ਦੀਆਂ ਜੜ੍ਹਾਂ ਨਹੀਂ ਪੁੱਟੀਆਂ। ਤੇ ਗੁਰੂ ਅਰਜਨ ਦੇਵ ਸੱਜੇ ਪਾਤਸ਼ਾਹ ਕਹਿਣ ਲੱਗੇ ਗੰਗਾ ਚੰਗਾ ਮੌਕਾ ਸੰਭਾਲਿਆ ਹੈ, ਸਾਡੇ ਮੂੰਹ ਇਹ ਬਚਨ ਲੱਗੇਗਾ ਇਹ ਪਿੰਡ ਬੇਆਬਾਦ ਹੋਵੇਗਾ, ਉੱਡੇਗਾ ਪਰ ਨਾਲ ਵੱਸ ਜਾਏਗਾ। ਜਿਹੜਾ ਗੁਰਦੁਆਰਾ ਨਾ ਉਹ ਮਊ ਪਿੰਡ ਤੋਂ ਬਾਹਰ ਹੈ, ਉਸ ਮੌਕੇ ਉੱਥੇ ਪਿੰਡ ਵੱਸਦਾ ਸੀ, ਉਹਨਾਂ ਮੰਤਰੀਆਂ ਦੀ ਗਲਤ ਕਰਮ ਪਹਿਲਾਂ ਗੁਰਦੇਵ ਨੇ ਬਚਨ ਕਹਿ ਕਹਿਣ ਤੋਂ ਭਾਵ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸ਼ਸਤਰ ਚਲਾਉਣ ਦੀ ਸਿੱਖਿਆ ਬਾਬਾ ਬੁੱਢਾ ਜੀ ਦੇ ਕੋਲੋਂ ਪ੍ਰਾਪਤ ਕੀਤੀ, ਗਣਿਤ ਦੀ ਵਿਦਿਆ ਆਪਣੇ ਮਾਮਾ ਮੋਹਰੀ ਜੀ ਦੇ ਕੋਲੋਂ ਪ੍ਰਾਪਤ ਕੀਤੀ, ਗੁਰਮੁਖੀ ਅੱਖਰ ਊੜਾ ਐੜਾ ਇਹ ਆਪਣੇ ਨਾਨੇ ਦੀ ਗੋਦੀ ਵਿੱਚ ਬੈਠ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਕੋਲ ਪੰਚਮ ਪਾਤਸ਼ਾਹ ਨੇ ਸਿੱਖੇ, ਤੇ ਜਿਹੜੀ ਸੰਸਕ੍ਰਿਤ ਦੀ ਵਿਦਿਆ ਸੀ ਇਹ ਗੁਰੂ ਪੰਚਮ ਪਾਤਸ਼ਾਹ ਨੇ ਉਸ ਬੇਣੀ ਬ੍ਰਾਹਮਣ ਕੋਲੋਂ ਪ੍ਰਾਪਤ ਕੀਤੀ। ਤੋ ਗੁਰਦੇਵ ਕਹਿੰਦੇ ਨੇ ਬੇੜੀ ਜੀ ਅਸਲੀ ਬ੍ਰਾਹਮਣ ਉਹ ਹੁੰਦਾ ਜਿਹੜਾ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਦੇ ਪੱਲੇ ਵਿੱਚ ਬੰਨਾ ਕਰੇ।
ਨਾਵਾ ਨਿਤੇ ਠਾਰੇ ਸੁਤੇ,
ਉਹ ਮਨੁੱਖ ਜਿਹੜੇ ਗੁਰੂ ਦੇ ਉਪਦੇਸ਼ ਤੇ ਧਾਰਮੀ ਨੇ, ਇਹ ਪੁਰਾਤਨ ਭਾਰਤੀ ਅਧਿਆਤਮਿਕ ਸਾਹਿਤ ਵਿੱਚ 27 ਸ਼ਕਤੀਆਂ ਬਣੀਆਂ ਨੇ, 27 ਸ਼ਕਤੀਆਂ, 9 × 2 = 18, 9 × 2 = 27, 18 ਸਿੱਧੀਆਂ ਤੇ 9 ਨਿਧੀਆਂ, ਉਹਨਾਂ ਗੁਰਮੁਖਾਂ 9 ਪੁਰਖਾਂ ਪਰਮੇਸ਼ਰ ਦੇ ਪਿਆਰਿਆਂ ਦੇ ਮਗਰ ਲੱਗੀਆਂ ਫਿਰਦੀਆਂ ਹਨ।
ਜੋ ਹਰ ਹਿਰਦੇ ਸਦਾ
ਉਹਨਾਂ ਦੀ ਗੱਲ ਕਰਦਾ ਭਾਈ ਜਿਹੜੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਂਦੇ ਹਨ। ਇਸੇ ਤਰ੍ਹਾਂ ਦੀ ਗੁਰਮੁਖੀ ਘਟਨਾ ਮੈਂ ਆਪਣੀ ਅੱਖੀਂ ਦੇਖੀ। ਮੈਂ ਸੰਤ ਬਾਬਾ ਕਰਤਾਰ ਸਿੰਘ ਨਾਲ ਪੁਰਸ਼ਾਂ ਕੋਲ ਵਿਦਿਆ ਪ੍ਰਾਪਤ ਕੀਤੀ ਤੇ ਮੈਨੂੰ ਕਿਹੜਾ ਪੈਂਦਾ ਸੀ ਦਿਮਾਗੋਂ, ਕਿਸੇ ਧੀਮ ਨੂੰ ਵਿਖਾਇਆ ਤੂੰ ਕਹਿਣ ਲੱਗੀ ਜੀ ਰੂਪ ਸਿੰਘ ਨੂੰ ਬਦਾਮ ਖਵਾਇਆ ਕਰੋ ਠੀਕ ਹੋ ਜਾਏਗਾ, ਕੋਈ ਰੋਗ ਨਹੀਂ ਬਿਮਾਰੀ ਨਹੀਂ। ਤੇ ਮੈਨੂੰ ਸੰਤ ਬਾਬਾ ਕਰਤਾਰ ਸਿੰਘ ਕਹਿਣ ਲੱਗੇ ਕਿ ਗੁਰਮੁਖਾ ਸਵੇਰੇ ਪੈਸੇ ਲੈ ਜੀ 100 ਰੁਪਈਆ ਤੇ ਧਾਰੀਵਾਲ, ਉੱਥੇ ਜਗ੍ਹਾ ਧਾਰੀਵਾਲ ਦੇ ਲਾਗੇ ਘੁੰਮੜੀ ਪਿੰਡ ਸੀ, ਉੱਥੇ ਤੂੰ ਸਵੇਰੇ ਗਿਰੀਆ ਨੇ। ਮੈਂ ਕਿਹਾ ਜੀ ਸੱਤ ਬਚਨ। ਅਗਲੇ ਬਿਹਾਰੇ ਜੱਫਰਵਾਲ ਪਿੰਡ ਬੜਾ ਮਸ਼ਹੂਰ ਹੈ, ਜਿੱਥੋਂ ਦੀ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਵੀ ਨਤਨ ਸਿੰਘ, ਉੱਥੇ ਜਥਾ ਚਲਿਆ ਗਿਆ ਤੇ ਕੁਦਰਤੀ ਤੌਰ ਤੇ ਮੈਨੂੰ ਮਹਾਂਪੁਰਸ਼ਾਂ ਦੇ ਚੋਲੇ ਨੂੰ ਧੋਣ ਦਾ ਸੁਭਾਗ ਪ੍ਰਾਪਤ ਹੋਇਆ। ਬਾਬਾ ਕਿਰਪਾਲ ਸਿੰਘ ਦਾ ਮੈਂ ਚੋਲਾ ਧੋਤਾ, ਉਹਦੇ ਵਿੱਚ ਕੇਵਲ ਤੇ ਕੇਵਲ 7 ਰੁਪਈਏ ਸਨ, ਇੱਕ 5 ਦਾ ਨੋਟ ਤੇ ਇੱਕ 2 ਦਾ, ਉਹ ਆਪਣੇ ਕੋਲ ਵਧਵਾ ਨਹੀਂ ਸਨ ਰੱਖਦੇ, ਪੈਸਿਆਂ ਨੂੰ ਗਿਣਦੇ ਨਹੀਂ ਸਨ। ਉਹ ਮੈਂ ਚੋਲਾ ਧੋਤਾ, ਜਿਹੜੇ ਗੁਰਵੀਤ ਸਿੰਘ ਸਨ ਉਹਨਾਂ ਨੂੰ ਮਾਇਆ ਫੜਾ ਦਿੱਤੀ 7 ਰੁਪਈਏ। ਸ਼ਾਮ ਪਏ ਤੇ ਮੈਨੂੰ ਕਹਿਣ ਲੱਗੇ ਤੂੰ ਭਾਈ ਸਿੰਘਾ ਤੂੰ ਬਦਾਮਾਂ ਦੀਆਂ ਗਿਰੀਆਂ ਲੈ ਦੀਆਂ ਨੇ। ਮੈਂ ਆਲਾ ਕਾਲਾ ਕੀਤਾ ਤੇ ਸਾਡਾ ਉਹਨਾਂ ਨਾਲ ਕੁਛ ਦਰਿਆਵੀ ਰਿਸ਼ਤਾ ਵੀ ਸੀ, ਵਡੇਰੇ ਲੱਗਦੇ ਸਨ। ਮੈਨੂੰ ਤਾੜ ਕੇ ਕਹਿਣ ਲੱਗੇ ਵੀ ਤੂੰ ਵਿਗੜੇ ਹੋਇਆ ਤੇ ਉਹਨੂੰ ਸਿੱਧਾ ਕਰਨਾ ਪੈਣਾ, ਤੇ ਮੈਂ ਰਹਿ ਨਾ ਸਕਿਆ। ਮੈਂ ਕਿਹਾ ਜੀ ਤੁਹਾਡੀ ਜੇਬ ਕੁਝ ਨਹੀਂ, ਮੈਂ ਲਿਆਉਣਾ ਤਾਂ ਪਿੱਤਾ ਨਹੀਂ ਤੁਹਾਡੇ, ਕਿਉਂਕਿ ਮੇਰਾ ਘਰ ਤੁਸੀਂ ਮਾਂ ਪਿਓ, ਮੈਂ ਤੁਹਾਡੇ ਕੋਲ ਰਹਿਣੇ ਨੇ। ਗੁਰਮੁਖ ਸੱਤ ਜਾਣਿਆਂ ਦੇ ਜਿਹੜਾ ਜੱਫਰ ਵਾਲ ਗੁਰਦੁਆਰਾ ਸਾਹਿਬ ਹੈ ਪਿੰਡ ਦੇ ਵਿੱਚ, ਉਹਦੇ ਸਾਹਮਣੇ ਬਿਲਕੁਲ ਚਵਾੜਾ ਅਜੇ ਵੀ ਮੌਜੂਦ ਹੈ ਕਰਤਾਰ ਸਿੰਘ ਨਾਮ ਦੇ ਮਨੁੱਖ ਦਾ, ਉੱਤੇ ਕਰਤਾਰ ਸਿੰਘ ਲਿਖਿਆ ਸੀਮਿੰਟ ਨਾਲ। ਉਹ ਚਵਾੜੇ ਦੀ ਗੱਲ ਹੈ। ਮੈਨੂੰ ਕਹਿਣ ਲੱਗੇ ਇਤਨਾ ਨਹੀਂ ਕਈ ਦਾ ਨਿਕੰਮਿਆ, ਇੰਨੀ ਗੱਲ ਕਹੀ ਤੇ ਗੁਰਮੁਖੋ ਮਹਾਂਪੁਰਸ਼ਾਂ ਦੀ ਜੇਬ ਦੇ ਵਿੱਚੋਂ ਇਸ ਤਰ੍ਹਾਂ ਪੈਸੇ ਡਿੱਗਣ ਲੱਗੇ ਜਿਵੇਂ ਆਪਾਂ ਕੋਕਾ ਕੋਲਾ ਦੀ ਬੋਤਲ ਵਿੱਚ ਲੂਣ ਪਾ ਦਈਏ ਥੱਲੇ ਪੈਸੇ ਉੱਛਣ ਲੱਗਦਾ। ਮੈਨੂੰ ਕਹਿੰਦੇ ਕਿੰਨੇ ਚਾਹੀਦੇ? 78 ਦੇ ਕਾਂਡ ਵਿੱਚ ਜਿਹੜਾ ਰਣਧੀਰ ਸਿੰਘ ਫੌਜੀ ਸ਼ਹੀਦ ਹੋਇਆ, 4,000 ਰੁਪਈਆ ਉਹਨੂੰ ਦਿੱਤਾ, 100 ਰੁਪਈਏ ਦਾ ਨੋਟ ਮੈਨੂੰ ਦਿੱਤਾ, ਤੇ ਨਾਲ ਉਹ ਆਪਣੇ ਸੁਭਾਅ ਦੇ ਮੁਤਾਬਕ ਕਹਿਣ ਲੱਗੇ ਨੂੰ ਕੁੱਤੀ ਨੂੰ ਬੜਾ ਸਮਝਾਈਦਾ ਪਰ ਇਹ ਕੁੱਤੀ ਹੱਡੀ ਨਹੀਂ, ਜੇਬ ਨੱਪੀ ਤੇ ਪੈਸੇ ਫਿਰ ਖਤਮ। ਇਹ ਮੇਰੀ ਆਪਣੀ ਹੱਡੀ ਵੇਖੀ ਘਟਨਾ ਹੈ। ਇਹ ਕਿੰਨਾ ਦੀ ਗੱਲ ਹੈ? ਜਿਹਨੇ ਬ੍ਰਹਮ ਨੂੰ ਪਛਾਣਿਆ, ਜਿਹੜੇ ਰੱਬ ਦੇ ਨਜ਼ਦੀਕ ਹੋ ਗਏ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਇਹ 9 ਨਿਧੀਆਂ ਤੇ 18 ਸਿੱਧੀਆਂ ਉਹਨਾਂ ਗੁਰਮੁਖਾਂ ਮਹਾਂਪੁਰਖਾਂ ਪ੍ਰਭੂ ਦੇ ਪਿਆਰ ਵਾਲੀਆਂ, ਭਾਵੇਂ ਸਾਡੀਆਂ ਭੈਣਾਂ ਵੀ ਹੋਣ, ਉਹਨਾਂ ਦੇ ਮਗਰ ਮਗਰ ਲੱਗੀਆਂ ਫਿਰਦੀਆਂ ਹਨ।
ਜੋ ਹਿਰਦਾ
ਇਸ ਗੱਲ ਦੀ ਕਿ ਜੋ ਗੁਰੂ ਦਾ ਗਿਆਨ ਹੈ ਨਾ, ਜੋ ਪਰਮਾਤਮਾ ਦੀ ਵਡਿਆਈ ਹੈ, ਉਹ ਆਪਣੇ ਹਿਰਦੇ ਵਿੱਚ ਸਦੀਵੀ ਤੌਰ ਤੇ ਉਹਨੂੰ ਵਸਾ ਕੇ ਰੱਖਣ, ਉਹਦੇ ਧਾਰਨੀ ਹੋਣ।
ਸਤਿਗੁਰ ਨਾ
ਜੀਤ ਨੂੰ ਕਹਿੰਦੇ ਨਾ ਤੂੰ 4 ਕਿਤਾਬਾਂ ਫੜ ਕੇ ਤੇ ਆਪਣੇ ਆਪ ਹੀ ਖੁਦਾ ਬਣ ਜਾ ਤੇ ਨਹੀਂ ਗੱਲ ਬਣਦੀ। ਤੇ ਦੱਤ ਤੈਨੂੰ ਗੁਰੂ ਕੋਲ ਮਿਲ ਗਈਆਂ, ਬਿਨ ਸਤਿਗੁਰ ਨਾ ਆਉਣਾ ਪਾਈਆ। ਇਹ ਰਿਧੀਆਂ ਸਿੱਧੀਆਂ ਦੀ ਚਾਬੀ, ਇਹ ਆਤਮ ਗਿਆਨ ਦੀ ਚਾਬੀ, ਇਹ ਕੇਵਲ ਤੇ ਕੇਵਲ ਗੁਰੂ ਕੋਲ ਹੈ। ਆਪਾਂ ਪੰਕਤੀ ਪੜ੍ਹਦੇ ਹਾਂ, ਗੁਰਕੁੰਜੂ ਗੁਰਪੁੰਜੀ ਪਾਹੂ ਨਿਵਲ ਮਨ ਕੋਠਾ ਤਣ ਛੱਤ, ਨਾਨਕ ਗੁਰਬਿਨ ਤਾਕ ਨਾ ਉਗੜੇ ਅਵਰ ਨਾ ਕੁੰਜੀ ਹੱਥ। ਗੁਰਕੁੰਜੀ ਪਾਹੂ ਨਿਵਲ, ਗੁਰੂ ਪਾਤਸ਼ਾਹ ਕੁੰਜੀ ਦੇ ਬਰਿੰਦ ਨੇ। ਇਹ ਜਿਹੜੀ ਚਾਬੀ ਹੈ ਨਾ ਪ੍ਰਭੂ ਦੇ ਵਿਚਾਰ ਦੀ, ਇਹ ਕੇਵਲ ਤੇ ਕੇਵਲ ਗੁਰੂ ਕੋਲ ਹੈ। ਗੁਰੂ ਤੋਂ ਬਿਨਾਂ ਨਸੀਬ ਨਹੀਂ ਹੁੰਦੇ।
ਜਾਓ ਕਰ ਵਿਚਾਰ,
ਗਿਆਨ ਵਾਲ ਪੁਰਸ਼ੋ ਇਹ ਵਿਚਾਰ ਕਰਕੇ ਵੇਖਣਾ ਕਰੋ। ਵਿਚਾਰਦਾ ਕਹਿੰਦਾ ਆਪਣੇ ਅੰਦਰ ਝਾਤੀ ਮਾਰਨਾ ਕਰੋ, ਬਾਹਰ ਨਹੀਂ। ਜਿਵੇਂ ਬਾਬਾ ਫਰੀਦ ਜੀ ਨੇ ਬੜਾ ਸੁੰਦਰ ਫਰਮਾਇਆ, ਕਹਿੰਦੇ ਜੇ ਤੂੰ ਅੱਗ ਲਤੀਫ ਹੈ ਕਾਲੇ ਲਿਖ ਨਾ ਲੇਖ, ਆਪਣੇ ਦੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਜੇ ਤੈਨੂੰ ਰੱਬ ਨੇ ਅਕਲ ਦਿੱਤੀ ਤੇ ਗੁਰਮੁਖਾ ਧੌਣ ਅਕੜਾ ਕੇ ਨਾ ਤੁਰ, ਸਿਰ ਸੁੱਟ ਕੇ ਤੁਰ, ਨੀਵਾਂ ਹੋ ਕੇ ਵੇਖ, ਤੇਰੀ ਬੁੱਕਟ ਤੈਨੂੰ ਪ੍ਰਮਾਤਮਾ ਮਿਲ ਜਾਏਗਾ। ਗਰੀਬਾਨ ਕਹਿੰਦੇ ਨੇ ਬੁੱਕਲ ਨੂੰ। ਸੋ ਵਿਚਾਰਦਾਰ ਸੰਦਾ ਗੁਰਮੁਖਾ ਆਪਣੀ ਬੁੱਕੇ ਦੇ ਝਾਤੀ ਮਾਰਨਾ ਕਰ, ਆਪਣੀ ਸਵੈ ਪ੍ਰਚੋਲ ਕਰਨਾ ਕਰ।
ਨਾਨਕ ਪੂਰੇ ਭਾਗ ਸਤਿਗੁਰ ਮਿਲਾਏ,
ਭਾਈ ਚੰਗੇ ਕਰਮ ਹੋਣ ਉਹਨਾਂ ਦਾ ਗੁਰੂ ਨਾਲ ਸੰਪਰਕ ਹੁੰਦਾ ਹੈ। ਮੇਰਾ ਇੱਕ ਹਮ ਜਮਾਤੀ ਜੀ ਨੂੰ ਮਿਲਤਾ ਕੱਲ ਪਰਸੋਂ, ਤੇ ਮੈਂ ਸੁਭਾਅ ਖੁਦ ਨਾਲ ਗੱਲ ਕੀਤੀ ਵੀ ਜਿਹੜਾ ਆਪਾਂ ਨੂੰ ਕਿਸੇ ਕੋਲ ਦਾ ਸੁਭਾਅ ਨਾ, ਆਪਾਂ ਸਖਤ ਪ੍ਰਖਤ ਸੁਭਾਅ ਦੇ, ਇਹ ਸਾਡੀ ਗਲਤੀ ਘੱਟ ਹੈ ਤੇ ਸਾਨੂੰ ਸੰਤ ਕਰਤਾਰ ਸਿੰਘ ਸਖਤ ਮਿਲ ਪਿਆ। ਇਹ ਜੇ ਸਾਨੂੰ ਕੋਈ ਜਾਦੂ ਟੋਣੇ ਵਾਲਾ ਬਾਬਾ ਮਿਲ ਜਾਂਦਾ, ਕੋਈ ਉਦਾਸੀ ਬਾਬਾ ਜੋ ਕਹਿੰਦਾ ਵੀ ਮੰਤ ਧਾਗਿਆਂ ਨੂੰ ਗੰਢ ਗੰਢਾਂ ਦੇ ਦੇ ਕੇ ਲੋਕਾਂ ਨੂੰ ਧਾਗੇ ਪੁਆਈ ਚੱਲ, ਤੇ ਆਪਾਂ ਧਾਗੇ ਪੁਆਈ ਜਾਣੇ ਸੀ। ਸਾਡੀ ਕਿਸਮਤ ਚੰਗੀ, ਸਾਨੂੰ ਬ੍ਰਹਮ ਗਿਆਨੀ ਦੀ ਸੰਗਤ ਮਿਲ ਗਈ। ਜੇ ਕੋਈ ਸਿਰ ਮਾਰਨ ਵਾਲੇ ਵੀ ਸਲ ਕੇ ਜਾਂਦੇ ਅਸੀਂ ਸਿਰ ਮਾਰਨਾ ਸੀ, ਅਸੀਂ ਪੁੱਛਾਂ ਦੇਣ ਗਿਆ ਸਨ। ਪਰ ਚੰਗੀ ਸੰਗਤ ਵਿੱਚ ਆਉਣਾ ਉਸ ਪਰਮੇਸ਼ਰ ਦੀ ਰਹਿਮਤ ਹੈ, ਅਸੀਂ ਆਪ ਨੂੰ ਮਿਹਨਤ ਕਰਕੇ ਨਹੀਂ ਆਉਂਦੇ। ਨਾਨਕ ਪੂਰੇ ਭਾਗ ਸਤਿਗੁਰ ਮਿਲੇ। ਜੇ ਕਹਿੰਦੇ ਬੰਦੇ ਦੇ ਚੰਗੇ ਕਰਮ ਹੋਣ ਵਾਹਿਗੁਰੂ ਦੀ ਪ੍ਰੇਰਨਾ, ਉਹ ਮਨੁੱਖ ਗੁਰੂ ਕੀ ਸ਼ਰਨ ਵਿੱਚ ਆਉਂਦਾ। ਸਾਡੀ ਜੀ ਗੱਲ ਅਸੀਂ ਇਹ ਪੜ੍ਹਦੇ ਕੋਈ ਦੋ ਬਾਬਾ ਲੈਣਾ ਜੀ, ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਵਿੱਚ ਗਏ ਨੇ ਨਾ, ਉਦੋਂ ਬਹੁਤ ਸਾਰੇ ਸਾਥੀਆਂ ਦੇ ਨਾਲ ਦੇਵੀ ਦੇ ਦਰਸ਼ਨ ਕਰਨ ਚੱਲੇ ਸਨ, ਬਹੁਤ ਸਾਰੇ ਸਾਥੀਆਂ ਨਾਲ। ਤੇ ਵੇਖੋ ਜੇ ਭਲਾ 15 ਜਾਂ 20 ਸਾਥੀ ਹੋਣਗੇ, ਉਹ ਨਹੀਂ ਗਏ। ਉਹਨਾਂ 15-20 ਦੇ ਵਿੱਚੋਂ ਇਕੱਲੇ ਬਾਬਾ ਲਹਿਣਾ ਜੀ ਗਏ ਨੇ, ਬਾਕੀ ਨਹੀਂ। ਉਹਨਾਂ 15 ਨੂੰ ਕਿਸੇ ਰੋਕਿਆ ਨਹੀਂ, ਉਹਨਾਂ 'ਤੇ ਕੋਈ ਪਾਬੰਦੀ ਨਹੀਂ, ਉਹਨਾਂ ਨੂੰ ਕਿਸੇ ਬੰਨ ਕੇ ਨਹੀਂ ਰੱਖਿਆ। ਪਰ ਕੇਵਲ ਤੇ ਕੇਵਲ ਬਾਬੇ ਲਹਿਣੇ ਦੇ ਕਰਮ ਚੰਗੇ ਨੂੰ ਆਪਣੇ 15 ਸਾਥੀਆਂ ਨੂੰ ਛੱਡ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨੀ ਪੈ ਗਏ। ਪੂਰੇ ਭਾਗ ਸਤਿਗੁਰ ਮਿਲੇ। ਜੇ ਬੰਦੇ ਦੇ ਪੂਰੇ ਕਰਮ ਹੋਣ, ਜੇ ਵਾਹਿਗੁਰੂ ਦੀ ਬਖਸ਼ ਹੋਵੇ, ਤਾਂ ਹੀ ਸੱਚੇ ਗੁਰੂ ਦਾ ਮਿਲਾਪ ਹੁੰਦਾ। ਤੇ ਜਿਨ੍ਹਾਂ ਦਾ ਮਿਲਾਪ ਹੋਇਆ,
ਸੁਖ ਪਾਏ ਜੋਗ ਚਾਰੋ।
ਤਰੀਕੇ ਦਾ ਜ਼ਮਾਨਾ ਹੋਵੇ, ਭਾਵੇਂ ਦੁਆਪਰ ਦਾ ਯੁੱਗ ਹੋਵੇ, ਭਾਵੇਂ ਕਲਯੁੱਗ ਦਾ ਸਮਾਂ ਹੋਵੇ, ਉਹ ਚਾਰ ਯੁੱਗਾਂ ਦੇ ਵਿੱਚ ਹੀ ਗੁਰੂ ਦੇ ਧਾਰਨ ਵਾਲੇ ਮਨੁੱਖ ਸੁਖੀ ਨੇ, ਉਹਨਾਂ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ।
ਮਹੱਲਾ ਤੀਜਾ ਕਿਆ ਗਦਰੇ ਪਿਆ ਦੇ।
ਆਪਾਂ ਆਮ ਕਰਕੇ ਉਮਰ ਦੀ ਵਿਚਾਰ ਕਰਦੇ ਜੀ, ਫਲਾਣੇ ਦੀ ਖਾਣ ਪੀਣ ਦੀ। ਇਸ ਗੱਲ ਤੇ ਮੈਨੂੰ ਗੁਰਮੁਖੋਂ ਬੜੀ ਨਫ਼ਰਤ ਹੈ। ਮੈਂ ਬੜਾ ਹੈਰਾਨ ਹੁੰਦਾ ਕਿ ਮੈਨੂੰ ਅੰਮ੍ਰਿਤ ਛਕੇ ਨੂੰ 49 ਸਾਲ ਹੋ ਗਏ ਨੇ। ਹੋ ਸਕਦਾ ਬਾਤ ਕਰਨਾ 40 ਸਾਲ। ਸਾਧੂ ਸਿੰਘ ਭੌੜਾ ਉਦੋਂ ਅਕਾਲ ਤਖ਼ਤ ਦੇ ਜਥੇਦਾਰ ਹੁੰਦੇ ਸਨ, ਉਹਨੇ ਸਾਨੂੰ ਖਾਲਸਾ ਕਦ ਪੜ੍ਹਦਿਆਂ ਬਰਸ਼ਕਾਇਆ। 40 ਸਾਲ ਪੂਰੇ ਹੋ ਗਏ ਨੇ, ਪਰ ਕਿਸੇ ਬੰਦੇ ਨੇ ਸਾਡੇ ਮੂੰਹ ਦੇ ਅੱਗੇ ਸ਼ਿਕਾ ਨਹੀਂ ਚਾੜਿਆ ਕਿ ਤੁਸੀਂ ਰੋਟੀ ਨਾ ਖਾਓ, ਤੁਸੀਂ ਦਹੀਂ ਨਾ ਪੀਓ, ਤੁਹਾਨੂੰ ਸ਼ਿਕੰਜਵੀ ਬਣਾ, ਕਦੇ ਨਹੀਂ ਆਖਿਆ ਕਿਸੇ ਨੇ। ਤੇ ਮੈਂ ਉਹਨਾਂ ਲੋਕਾਂ ਤੋਂ ਹੈਰਾਨ ਹਾਂ ਕਿ ਜਿਹੜੇ ਕਹਿੰਦੇ ਕਿ ਅਸੀਂ ਤਾਂ ਨਹੀਂ ਛੱਡਦੇ, ਸਾਨੂੰ ਖਾਣ ਪੀਣ ਦੀ ਮਨਾਹੀ ਹੈ। ਹਾਂਜੀ, ਪਸ਼ੂਆਂ ਦਾ ਖਾਣਾ ਖਾਣ ਲਈ ਸਾਨੂੰ ਮਨਾ, ਪਸ਼ੂਆਂ ਦਾ ਖਾਣਾ ਮਰੇ ਡੰਗਰ ਖਾਣੇ, ਇਹ ਮਨੁੱਖ ਦਾ ਕਰਮ ਨਹੀਂ। ਮਰੇ ਪਸ਼ੂ ਬੰਦਾ ਨਹੀਂ ਖਾਂਦਾ, ਪਸ਼ੂਆਂ ਦਾ ਕਰਮ ਹੈ। ਤੇ ਜੇ ਸਾਨੂੰ ਗੁਰੂ ਨੇ ਇਸ ਗੱਲ ਨੂੰ ਮਨਾ ਕੀਤਾ ਤੇ ਗੁਰੂ ਨੇ ਬਾਰੇ ਪਾਸੇ ਤੇ ਰੋਕਿਆ ਨਾ, ਤੇ ਆਪਾਂ ਕਿ ਖਾਣ ਪੀਣ ਤੱਕ ਬੰਨਾ। ਜਿਹੜੀ ਸ਼ਰਾਬ ਹੈ ਇਹ ਦੇਵਤਾ ਦਾ ਖਾਣਾ ਹੈ, ਦੇਵਤਿਆਂ ਦਾ ਨਹੀਂ। ਤੇ ਜੇ ਅਸੀਂ ਮਨੁੱਖਾ ਜਾਮੇ ਤੋਂ ਦੈਤ ਬਣਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਗੁਰਮੁਖੋ ਗੁਰੂ ਦਾ ਕੀ ਕਹਿਣਾ? ਗੁਰੂ ਸਾਨੂੰ ਦੇਵਤੇ ਬਣਾਉਂਦਾ। ਆਸਾ ਦੀ ਵਾਰ ਦੀਆਂ ਪੰਕਤੀਆਂ ਰੰਭ ਹੁੰਦੀਆਂ ਨੇ, ਬਲਹਾਰੀ ਗੁਰ ਆਪਣੇ ਦਿਹਾੜੀ ਸਭ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਣ ਲਾਗੀ ਵਾਰ। ਤੋ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਗੁਰਮੁਖਾ, ਪ੍ਰਭੂ ਦੀ ਪ੍ਰਾਪਤੀ ਦਾ ਕੋਈ ਟਾਈਮ ਨਹੀਂ। ਜਿਹੜੇ ਬੱਚੇ ਜਵਾਨੀ ਦੀ ਦਲੀਜ ਨੂੰ ਦੇਖਦੇ ਨੇ, ਇਹਨਾਂ ਕਮਲਿਆਂ ਨੂੰ ਇਹ ਨਹੀਂ ਪਤਾ ਕੋਈ ਜਵਾਨੀ ਆਉਣੀ ਕਿ ਨਹੀਂ ਆਉਣੀ। ਜਿਹੜੇ ਗੱਭਰੂ ਬੁਢਾਪੇ ਨੂੰ ਦੇਖਦੇ ਨੇ, ਪਤਾ ਨਹੀਂ ਪਿਆਰਿਆ ਬੁਢਾਪਾ ਆਉਣਾ ਕਿ ਨਹੀਂ ਆਉਣਾ। ਤੇ ਜੇ ਬੁਢਾਪਾ ਆ ਗਿਆ ਤੇ ਭਗਤ ਕਹਿੰਦੇ ਨੈਣ ਨੀਰ ਬਹਿ ਤਨ ਖੀਨਾ, ਭਏ ਕੇਸ ਦੁਦਵਾਨੀ, ਰੂਧਾ ਕੰਤ ਸ਼ਬਦ ਨਹੀਂ ਉਚਰੈ। ਅਬ ਕਿਆ ਕਰੇ ਪੁਰਾਣੀ, ਉਹ ਬੁੱਢਾ ਹੋ ਗਏ, ਤੇਰੇ ਦੰਦ ਉਖੜ ਗਏ, ਤੇ ਤੂੰ ਜਾਪ ਸਾਹਿਬ ਨਹੀਂ ਪੜਿਆ ਜਾਣਾ, ਇੱਥੋਂ ਤੱਕ ਸ਼ੁੱਧ ਹੀ ਨਹੀਂ ਬਣਨੇ। ਇਸ ਕਰਕੇ ਉਹ ਕਰ ਅਬ ਨਾ ਭਜਸ, ਭਜਸ ਕਬ ਭਾਈ ਆਵੇ ਅੰਤ, ਮੈਂ ਭਜਿਆ ਜਾਈ। ਉਹ ਸਮਾਂ ਜਿਹੜਾ ਹੁਣ ਤੇਰੇ ਕੋਲ ਹੈ, ਇਹਨੂੰ ਸੰਭਾਲਣ ਦਾ ਯਤਨ ਕਰ। ਇੱਥੇ ਉਮਰ ਦੀ ਬਾਤ ਨਹੀਂ।
ਮਨਮੁਖ ਕ੍ਰਿਸ਼ਨਾ ਭੁੱਖ ਨਾ ਜਾਏ।
ਸਾਥੀ ਜਾਂ ਪਾਠੀ ਸਿੰਘ ਇਹਦੀ ਆਵਾਜ਼ ਬੜੀ ਹੈ, ਪਰ ਇਹਨੂੰ ਇਹ ਨਹੀਂ ਪਤਾ ਕਿ ਇਹਨੇ ਕਥਾ ਕਾਹਦੀ ਕੀਤੀ ਹੈ। ਮੈਂ ਜੇ ਪੰਕਤੀ ਅਰਥ ਨਹੀਂ ਕੀਤੇ, ਜਿਹਨੂੰ ਖੋਟੂ ਪਰ ਸਾਡੇ ਮੁਖੀ ਸੰਕੇਤ ਹੁੰਦੇ ਸਨ, ਉਦੋਂ ਖਰਾਸ ਹੁੰਦੇ ਸੀ ਤੇ ਬਲਦਾਂ ਨੂੰ ਲੋਕ ਖੋਟੇ ਦੇ ਦਿੰਦੇ ਸਨ, ਭਾਵੇਂ ਦਾਣੇ ਹੋਣ ਤੇ ਭਾਵੇਂ ਨਾ ਹੋਣ ਪਰ ਉਹ ਗੇੜਾ ਵਧੀ ਆਉਂਦਾ ਸੀ ਬਲਦ। ਆਪਾਂ ਸ਼ਹੀਦਾਂ ਨੂੰ ਜਾਂਦੇ ਹਾਂ ਨਾ, ਉੱਥੇ ਕੋਹਲੂ ਹੈ ਅਜੇ ਵੀ ਹੈ, ਪਤਾ ਨੀ ਬਲਦ ਲਾਉਂਦੇ ਕਿ ਨਹੀਂ, ਪਰ ਮੈਂ ਬਲਦ ਵਗਦਾ ਵੇਖਿਆ ਸ਼ਹੀਦਾਂ ਨੂੰ ਜਾਈ ਤੇ ਸੱਜੇ ਪਾਸੇ ਇੱਕ ਕੋਹਲੂ ਹੈ, ਉਹ ਹਿੰਦੂ ਵੀਰ ਹੈ ਬਜ਼ੁਰਗ, ਉਹਨੇ ਵੀ ਖੋਫਾ ਦੇਣਾ ਤੂੰ ਮਾੜਾ ਜਿਹਾ ਆਵਾਜ਼ ਮਾਰਨੀ ਗਲਤ ਚੱਲੀ ਭਾਈ ਤੂੰ ਗੇੜੇ ਤੇ ਗੇੜਾ ਵਧੀ ਆਉਂਦਾ, ਇਹਦੀ ਬਿਲਕੁਲ ਬਲਦ ਵਾਲੀ ਹਾਲਤ ਹੈ। ਇਹਨੂੰ ਨੀ ਪਤਾ ਕਿ ਇਹਨੇ ਕਿਹੜੀ ਤਣਕ ਵਿਅਰਥ ਕੀਤੇ ਨੇ, ਇਹਨੇ ਕੀ ਕਿਹਾ, ਇਹਦਾ ਕੰਮ ਹੈ ਕਿ ਆਪਾਂ ਨੂੰ ਇੱਥੇ ਕੰਮ ਵੇੜਨਾ ਤੇ ਮੁੜ ਕੇ ਅਰਦਾਸ ਕਰਨ ਨੂੰ ਜਾਓ, ਇਹ ਬਾਤ ਨਹੀਂ। ਸਾਨੂੰ ਬਾਬੇ ਕਰਤਾਰ ਸਿੰਘ ਨੇ ਗਲਾਸ ਵਿੱਚ ਤਾਂ ਕਥਾ ਨਹੀਂ ਸੁਣਾਈ, ਸਾਨੂੰ ਉਹਨੇ ਜੱਗ ਵਿੱਚ ਕਥਾ ਨਹੀਂ ਪਿਆਈ, ਬਸ ਉਹ ਕਥਾ ਕਰਦੇ ਸਨ, ਸੁਣੇ ਜਾਂਦੇ ਸਨ ਤੇ ਗੁਰੂ ਨੇ ਕਿਰਪਾ ਕੀਤੀ, ਅਸੀਂ ਕਥਾ ਵਾਚਕ ਬਣ ਗਏ। ਇਹ ਪੰਕਤੀ ਦੇ ਅਰਥ ਹੀ ਮੈਂ ਕੀਤੇ ਨੇ ਤੇ ਨਾਲ ਉਹ ਲਾ ਕੇ ਇਸ਼ਾਰਾ ਵੀ ਕੀਤਾ ਤੇ ਉਹਨੇ ਆਖਿਆ ਤੂੰ ਗੁਰਮੁਖਾ ਮੈਂ ਦੁਬਾਰਾ ਨਹੀਂ ਪੰਕਤੀ ਪੜ੍ਹਨੀ, ਹੁਣ ਤੇਰਾ ਕੰਮ ਹੈ, ਇਹਨਾਂ ਜ਼ੋਰ ਲੱਗਦਾ ਘੜੀ ਮੁੜੀ ਪੜ੍ਹਾ। ਕਿਆ ਗੱਭਰੂ ਕਿਆ ਬਿਰਧ ਹੈ, ਕੀ ਜਵਾਨ ਤੇ ਕੀ ਬੁੱਢਾ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ, ਭਾਵੇਂ ਜਵਾਨੀ ਵਿੱਚ ਮਨ ਦੇ ਮਗਰ ਲੱਗਾ, ਭਾਵੇਂ ਬੁਢਾਪੇ ਵਿੱਚ ਮਨ ਦੇ ਮਗਰ ਲੱਗਾ, ਜਿਹੜਾ ਮਨ ਦੇ ਮਗਰ ਲੱਗਾ ਉਹ ਕਦੇ ਰੱਜਦਾ ਨਹੀਂ। ਇਸ ਪੰਕਤੀ ਦਾ ਅਰਥ ਇਹ ਹੈ, ਉਮਰ ਦਾ ਸੰਬੰਧ ਨਹੀਂ, ਚਾਹੇ ਕੋਈ ਜਵਾਨ ਹੈ ਭਾਵੇਂ ਕੋਈ ਬੁੱਢਾ, ਮਨ ਦੇ ਮਗਰ ਲੱਗਾ ਤੇ ਬੇਸ ਸੰਤੋਖਾ, ਤੇ ਜੇ ਗੁਰੂ ਦੇ ਮਗਰ ਲੱਗ ਗਿਆ ਤੇ ਗੁਰਮੁਖੋਂ ਗੁਰੂ ਨੇ ਸੰਤੋਖ ਬਖਸ਼ ਦਿੱਤਾ ਹੈ। ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਕ੍ਰਿਸ਼ਨ ਭੁੱਖ ਨਾ ਜਾਏ, ਉਹ ਮਨੁੱਖ ਜਿਹੜੇ ਮਨ ਦੇ ਮਗਰ ਲੱਗੇ ਨੇ, ਚਾਹੇ ਉਹ ਗੱਭਰੂ ਨੇ ਜਵਾਨ ਨੇ ਚਾਹੇ ਉਹ ਬੁੱਢੇ ਨੇ, ਉਹਨਾਂ ਦੇ ਅੰਦਰੋਂ ਪਦਾਰਥਾਂ ਦੀ ਲਾਲਸਾ ਨਹੀਂ ਜਾਂਦੇ।
ਗੁਰਮੁਖ ਸ਼ਬਦ
ਇਹ ਹੁਣ ਗੁਰਮੁਖੜਾ ਗੁਰਮੁਖ ਸ਼ਬਦ ਆਇਆ ਨਾ, ਖੱਖੇ ਨੂੰ ਸਿਹਾਰੀ ਹੈ, ਇਹਦਾ ਅਰਥ ਕਰਨ ਲੱਗਿਆ ਸੀ ਵੇਖਣ ਕਿਰਿਆ। ਉਹ ਮਨੁੱਖ ਜਿਹੜੇ ਗੁਰੂ ਦੇ ਸੰਪਰਕ ਵਿੱਚ ਆ ਗਏ, ਗੁਰੂ ਦੇ ਰਾਹੀਂ ਜਿਹੜੇ ਗੁਰੂ ਦੇ ਆਦੇਸ਼ ਵਿੱਚ ਰੰਗੇ ਗਏ ਹਨ,
ਸੀਤਲ ਹੋਏ ਆਗ ਦੁਆਰ,
ਜਿੰਨਾ ਚਿਰ ਕਹਿੰਦੇ ਬੰਦਾ ਆਪਣੀ ਮੈਂ ਨਾ ਮਾਰੀ, ਉਨਾ ਚਿਰ ਬੰਦੇ ਦੇ ਅੰਦਰ ਠੰਡ ਨਹੀਂ ਵਰਦੀ, ਜਿੰਨਾ ਮਰਜ਼ੀ ਆਪਾਂ ਪੜ੍ਹੀ ਜਾਈਏ, ਜਿੰਨਾ ਮਰਜ਼ੀ ਸੇਵਾ ਕਰੀ ਜਾਈਏ। ਸਤਿਗੁਰੂ ਅਮਰਦਾਸ ਮੇਰੇ ਨਾਲ ਕਹਿੰਦੇ ਗੁਰਮੁਖਾ ਮੈਂ ਗਵਾ ਇੱਥੇ ਆ ਕੇ ਮੈਂ, ਜਿੰਨਾ ਦੇ ਅੰਦਰੋਂ ਮੈਂ ਕਰੇਗੀ ਉਹਨਾਂ ਦੇ ਅੰਦਰ ਠੰਡ ਵਰਤ ਗਈ, ਉਹਨਾਂ ਅੰਦਰ ਸ਼ਾਂਤੀ ਵਰਤ ਗਈ। ਅੱਜ ਕੱਲ੍ਹ ਆਪਾਂ ਸਾਰੇ ਜਥੇਦਾਰ ਹਾਂ, ਅੱਜ ਕੱਲ੍ਹ ਆਪਾਂ ਸਾਰੇ ਸੰਤ ਹਾਂ, ਹੁਣ ਸਿੱਖ ਬਹੁਤ ਘੱਟ ਨੇ। ਹੁਣ ਅਖਬਾਰਾਂ 'ਚ ਕਦੇ ਕਦੇ ਪੜ੍ਹੀਦਾ ਕਿ ਸਿੱਖਾਂ ਦੀ ਗਿਣਤੀ 2 ਕਰੋੜ ਹੈ, ਪਰ ਜੇ ਆਪਾਂ ਸਰਵੇ ਕਰੀਏ ਨਾ ਤਾਂ ਮੇਰਾ ਖਿਆਲ ਕਿ ਚੰਦ ਹੀ ਭਾਵੇਂ ਗਿਣਤੀ 'ਚ ਨਿਕਲਣਗੇ। ਕੋਈ ਤਾਂ ਕਹਿੰਦਾ ਕਿ ਮੈਂ ਜਥੇਦਾਰ ਹਾਂ, ਭਾਵੇਂ ਘਰ ਦੇ ਆਖੇ ਨਾ ਲੱਗਣ, ਉਹ ਕਹਿੰਦਾ ਮੈਂ ਜਥੇਦਾਰ ਹਾਂ। ਕੋਈ ਕਹਿੰਦਾ ਮੈਂ ਸੰਤ ਹਾਂ, ਪਰ ਗੁਰਮੁਖੋ ਗੁਰੂ ਨਾਨਕ ਦੇ ਘਰ ਵਿੱਚ ਸਿੱਖੀ ਤੋਂ ਵੱਡੀ ਕੋਈ ਦਾਤ ਨਹੀਂ, ਜੇ ਸਿੱਖ ਬਣੀਏ ਸਾਡੇ ਤੇ ਗੁਰੂ ਦੂਰ ਕਰੇ। ਮੈਂ ਤਾਂ ਅੱਛੇ ਸਰ ਗੁਰੂ ਪਾਤਸ਼ਾਹ ਨੂੰ ਦਾਸ ਕਰਦਾ, ਗੁਰੂ ਰਾਮਦਾਸ ਪਾਤਸ਼ਾਹ ਜੇ ਸਿੱਖਾਂ ਦੇ ਘਰ ਪੈਦਾ ਕੀਤਾ ਤੇ ਪੂਰਨ ਸਿੱਖ ਬਣਾ ਲਈ, ਮੇਰੀ ਜ਼ਿੰਦਗੀ ਦਾ ਮੁੱਲ ਮੁੜ ਜਾਏਗਾ। ਕੋਈ ਪਦ ਨਹੀਂ ਚਾਹੀਦੀ ਸਿੱਖ ਦੀ, ਬੜੀ ਵੱਡੀ ਪਾਦੀ ਜੀ ਸਿੱਖ ਬਣ ਚ ਮਾਂ ਮਹਿਸੂਸ ਕਰਿਆ ਕਰੋ, ਵੋ ਪ੍ਰਾਊਡ ਟੂ ਬੀ ਸਿੱਖ। ਆ ਬਾਅਦ ਬੱਚਿਆਂ ਨੂੰ ਚਾਹੀਦਾ ਨਾ ਕਿ ਸਾਡੇ ਉੱਥੇ ਸਿੱਖ ਭਰਾ ਨੇ, ਭਾਵੇਂ ਉਹਨਾਂ ਵਿੱਚ ਕਈ ਕਵੀਆਂ ਨੇ, ਕਲੀਰ ਸ਼ੇਖ ਦੇ ਮੂੰਹ ਤੇ ਦਾੜੀ ਵੀ ਨਹੀਂ, ਸਿਰ ਤੇ ਪੱਗ ਵੀ ਨਹੀਂ, ਪਰ ਉਹਨਾਂ ਦੀਆਂ ਕਾਰਾਂ ਦੇ ਮਗਰ ਇੱਕ ਬੜਾ ਸੋਹਣਾ ਸ਼ਬਦ ਲਿਖਿਆ ਜਾਂਦਾ, ਵੋ ਪ੍ਰਾਊਡ ਟੂ ਬੀ ਸਿੱਖ। ਮੈਨੂੰ ਸਿੱਖ ਹੋਣ ਤੇ ਮਾਣ। ਗੁਰੂ ਅਮਰਦਾਸ ਮਹਾਰਾਜ ਦੇ ਛੋਟੇ ਪੁੱਤ ਬਾਬਾ ਮੋਹਰੀ ਨੇ, ਮੋਹਰੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਆਖਿਆ ਪੁੱਤਰ ਤੇਰੇ ਭੜੋਈਏ ਭਾਈ ਜੇਠੇ ਨੂੰ ਅਸੀਂ ਗੱਦੀ ਤੇ ਗੁਰੂ ਰਾਮਦਾਸ ਬਣਾਇਆ, ਤੇਰੇ ਵੱਡੇ ਭਰਾ ਗੋਹ ਨੇ ਬੜਾ ਇਤਰਾਜ਼ ਕੀਤਾ, ਉਹਨੂੰ ਤਾਂ ਫਰੇਵਾ ਹੋ ਗਿਆ ਤੇ ਤੂੰ ਵੀ ਮੇਰਾ ਪੁੱਤ ਹੈ, ਤੂੰ ਦੱਸ ਕਿ ਤੈਨੂੰ ਪੱਗ ਦੇ ਦਈਏ ਤੈਨੂੰ ਗੱਦੀ ਤੇ ਬਿਠਾ ਦਈਏ। ਜਾਣ ਕੇ ਪੁੱਛਿਆ ਬਾਬੇ ਮੋਹਰੀ ਨੂੰ ਤੇ ਧੰਨ ਬਾਬੇ ਮੋਹਰੀ ਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਸਿਰ ਆ ਕੇ ਆਖਿਆ ਬਾਪੂ ਤੂੰ ਮੇਰਾ ਪਿਓ ਤੂੰ ਮੇਰਾ ਗੁਰੂ, ہر پیو کی اچھا ہوں کہ میں اپنے پتر مالو مال کر دیا, ہر گرو کی لالسا ہوں کہ میں اپنے شیش ادھیاتمک جیون دیا. مینے تیرے سے دورا مان ہے, تو میرا باپ بھی ہے تو تو میرا گرو بھی ہے, جی میرے سے کرپا کرنا تو میرے سکھ بنائی رکھ. اور گرمخ اس گل لے کر کے رام کری سد میں آتا موہری پوت سنمخ ہوا, رام دس پیر اٹھائے جیو گرمک شبد رتیا سیتل ہوئے آپ گوائے. وہ منک جنہ نے گرو کے اپدیش کے وچ اپنے آپ رنگ کے اپنی میں گوڑا کیتا, انہوں کے اندر ٹھنڈ ورت گئی, انہوں کے اندر سنتوش آ گیا.
اندر ترپت سنتوش
نے گرمک پیارے اندروں رج گئے ہیں, انہوں سنتوش آ گیا. پر انہوں کے اندر کسی پرکار کی لالسا نہیں ہوں,
پھر بھوک نہ لگائے
اپرنت. آپ کئی بار کسی چیز تو نہ کر کے تو دیکھے نہیں کہ آپ چنگے سی تو لے لیں گے, پر کہتے ان گرمکھوں کے اندر دوبارہ مڑ کے لین کی لالسا نہیں رہی. ایہو جا سنتوش بخشتا گرو انہوں.
نانک جے گرمکھ کرے سو پروان آئے.
گرو پاتشاہ کہتے بھی جب گرو گھر جڑے نے نا وہ جو بھی کر گرو انہوں کی من لینا ہے. شاہ حسین پنجابی کے ایک منے فقیر ہوئے نے, انہوں نے اپنے دوہرے دے وچ ایک بڑی سندر پنکتی لکھی ہے, کہندے انہاں نال شریکا کہدہ رب جنہ دیا منے. یہ پنکتی شاہ حسین فقیر دی ہے, بانی دی نہیں, بھائی گرداس دی نہیں, بھائی نند لال دی نہیں. شاہ حسین کہندے انہاں نال شریکا کہدہ رب جنہ دیا منے. یہ گربان وچ ارتھ ہے نانک جے گرم کرے سر پروان ہے. گرو دے پیارے جو بھی کہتے ہیں بھائی وہ پرماتما انہوں کی من لینا ہے. جی میں بھائی نکھو دے کہن کے بابے بدھو کا آوا کچے کا کچا رہا,
جو نام رہے لیلائے
من کا کہنا دیا جڑے اندروں من کر کے پرماتما نے جڑے ہیں
پوڑے تین
یہ جی پوڑی ہے گرمکھ گرو رام دس کی چارن کی جیڑی پہلے آپ شلوکوں کی وچار کی ہے وہ سدگرو امرداس پاتشاہ کے چارن کیتے ہیں. یہ پوڑیاں سوٹ دی وار دیا جنیا بھی نے یہ سدگرو رامدس پاتشاہ دیا چارن کی. تن گرو رامدس میرے مال کہتے ہیں بھائی میں انہوں تو سڑکے جانا ہاں.
جو گرمکھ سکھا
بھائی گرو کی سکھیا کے پربند نے, تو میں من کر کے بھائی صاحب بھائی گرداس جی نے بےنتی کی تھی, بھائی صاحب دسو کہ گرسکھ نے کنہیں تو قربان جائیے. وہ کہتے ہیں ہاں تو سکول گھمایا تھوڑا سمے تھوڑا ہی کھاوے. میں انہوں کو صدقے جانا ہے جہے تھوڑا کھانے تو تھوڑا کھان کر کے انہوں نیند کٹ آتی ہے. ہاں تو سکول گھمایا گرمت ردے غریبی آئے. بھائی گرداس کہتے کہ انہوں گرمکھوں تو سڑکے جانا جنہ نے گرو کی مت ہردے دارن کر کے غریبی گرہن کی کہ میں غریب ہاں. بہت اس کو کمایا پر پردے میں ہاتھ نہ لاوے. تو آپ نے کاکا اتنے منگنا جی کڑی کا پڑھا نہ ہوئے کہ میرے منڈے کو زمین آ جائے گی. میں گل کئی بار کہی ہے گرمکھو رب تو ڈریا کرو, آپ کسی بھی زمین کی چادر مل سا پت مر جائے تو سارے نال کی بیتے گی چنگی مانگ ہے ساری کہ ابھی اس لڑکی کا رشتہ لینا اپنے منڈے کی جی لڑکی کا پڑھا رہا ہوئے. تو سڈا لڑکا بھی کسی بھن کا پڑھا نہ تو کل سڈا پت مر جائے تو ابھی کی سوچا گے. گرمت نہیں گرسکھ ہی نہیں, گرو کا سکھ وہ ہے جہاں سارے کا پڑا لوکے جی اندر کسی بھی بری منگ نہیں. بھائی گرداس ਕਹਿੰਦੇ ਹੋ ਕਿ ਸਕੂਲ ਸੰਭਾਇਆ ਪਰ ਗਰਬੇ ਨੂੰ ਹੱਥ ਨੂੰ ਲਾਵੇ, ਹੋ ਕਿ ਸਕੂਲ ਸੰਭਾਇਆ ਪਰ ਨਿੰਦਾ ਸੁਣੇ ਨਾ ਹਟਾਵੇ। ਇਹਦਾ ਖਿਆਲ ਰੱਖਣਾ, ਵਿਸਰਾਮ ਲਾਉਣ ਲੱਗਿਆ ਮੈਂ ਉਹਨਾਂ ਤੋਂ ਸਦਕੇ ਜਾਣਾ ਜਿਹੜੇ ਪਰਾਈ ਨਿੰਦਿਆ ਸੁਣਦੇ ਨਹੀਂ ਸਗੋਂ ਉਹਨਾਂ ਨੂੰ ਪਰਾਈ ਨਿੰਦਿਆ ਤੋਂ ਰੋਕਦੇ ਹਨ। ਹੋ ਤੇ ਸਕੂਲ ਘਬਾਇਆ ਪਰ ਨਾੜੀ ਦੇ ਨੇੜ ਨਾ ਜਾਵੇ, ਮੈਂ ਉਹਨਾਂ ਤੋਂ ਸਦਕੇ ਜਾਣਾ ਜਿਹੜੇ ਪਰਾਏ ਤਨ ਤੇ ਪਰਾਏ ਸਰੀਰ ਤੋਂ ਪ੍ਰੇਰ ਕਰਦੇ ਨੇ। ਹੋਮ ਬਲਾੜੀ ਪਿੰਨ ਤੋਂ ਜੋ ਗੁਰਮੁਖ ਸਿੱਖਾ, ਮੈਂ ਉਹਨਾਂ ਗੁਰਸਿੱਖਾਂ ਤੋਂ ਸਦਕੇ ਜਾਣਾ ਜਿਹੜੇ ਗੁਰੂ ਦੀ ਸਿੱਖਿਆ ਦੇ ਪਾਬੰਦ ਨੇ, ਜਿਹੜੇ ਗੁਰੂ ਦੀ ਸਿੱਖਿਆ ਤੇ ਚੱਲਦੇ ਹਨ।
ਜੋ ਹਰ ਨਾਮ ਤੇ
ਸਿੱਖਿਆ ਤੂੰ ਗੁਰਮੁਖਾ, ਪਰਮਾਤਮਾ ਦਾ ਨਾਮ ਨਾਲ ਜੋੜੋ, ਬੋਲੋ ਰਾਮ ਨਾਮ ਲੱਖ ਵਾਰੀ। ਜੋ ਹਰ ਨਾਮ ਧਿਆਏ ਦੇ ਜੋ ਗੁਰਮੁਖ ਜਾਣ ਉਸ ਪਰਮਾਤਮਾ ਨਾਲ ਮਨ ਕਰਕੇ ਜੁੜੇ ਹਨ।
ਇਹਨਾਂ ਦਰਸ਼ਨ
ਵਾਹਿਗੁਰੂ ਮਿਹਰ ਕਰ, ਇਵੇਂ ਜਿਹੇ ਗੁਰਮੁਖਾਂ ਦੇ ਸਾਨੂੰ ਦਰਸ਼ਨ ਕਰਾਰੇ ਹੋਣ। ਆਪਾਂ ਹੁਣ ਗੁਰਮੁਖੋਂ ਵਿਸਾਖੀ ਵੱਡੇ ਪੈਮਾਨੇ 'ਚ ਮਨਾਉਂਦੇ ਹਾਂ, ਵੱਡੇ ਪੱਧਰ 'ਤੇ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਸਿੱਖ ਵਿਸਾਖੀ ਨੂੰ। ਸਿੱਖੀ ਦਾ ਇੱਕ ਸਭ ਤੋਂ ਵੱਡਾ ਧਾਰਮਿਕ ਤਿਉਹਾਰ ਬਣਦੇ ਨੇ। ਬਾਹਰਲੇ ਮੁਲਕਾਂ ਦੇ ਵਿੱਚ ਵੀ ਬੜੇ ਜੋਸ਼ੋ ਖਰੋਸ਼ ਨਾਲ ਵਿਸਾਖੀ ਮਨਾਈ ਜਾਂਦੀ ਹੈ। ਕਦੇ ਪੜ੍ਹਿਆ ਕਰੋ ਕਿ ਵਿਸਾਖੀ ਦਾ ਤਿਉਹਾਰ ਸਿੱਖਾਂ 'ਚ ਮਨਾਉਣਾ ਕਦੋਂ ਆਰੰਭ ਹੋਇਆ। ਅਸੀਂ ਇੰਨੀ ਗੱਲ 'ਤੇ ਬੜੇ ਖੁਸ਼ ਹਾਂ ਕਿ ਕਲਗੀਧਰ ਪਾਤਸ਼ਾਹ ਨੇ ਪਹਿਲੇ ਵਿਸਾਖ ਵਾਲੇ ਦਿਨ ਗੁਰੂ ਕੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਅਤੇ ਗੁਰੂ ਖਾਲਸੇ ਬਣਾਇਆ, ਬਿਲਕੁਲ ਦਰੁਸਤ ਹੈ। ਪਰ ਇਹ ਵਿਸਾਖੀ ਕੇਵਲ ਉਦੋਂ ਨਹੀਂ ਮਨਾਈ ਗਈ, ਇਹ ਵਿਸਾਖੀ ਮਨਾਉਣ ਦੀ ਪਰੰਪਰਾ ਭਾਈ ਪਾਰੋ ਦੇ ਬੇਨਤੀ ਕਰਨ 'ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਬੰਨ੍ਹੀ। ਵਿਸਾਖੀ ਦਾ ਪੁਰਬ ਮਨਾਉਣ ਦਾ ਰਿਵਾਜ ਗੁਰੂ ਅਮਰਦਾਸ ਮਹਾਰਾਜ ਦੇ ਮੌਕੇ ਪਿੱਛੋਂ ਆਰੰਭ ਹੋਇਆ। ਕਿਉਂ? ਭਾਈ ਪਾਰੋ ਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ ਤੁਹਾਡੀ ਸੰਗਤ ਵਿੱਚ ਬੇਅੰਤ ਬ੍ਰਹਮ ਗਿਆਨੀ ਨੇ, ਆਤਮਦਰਸ਼ੀ ਨੇ, ਚੜ੍ਹਦੀ ਕਲਾ ਵਾਲੇ ਨੇ, ਅਤੇ ਸਾਨੂੰ ਉਹਨਾਂ ਦੀ ਸੰਗਤ ਦਾ ਸੁਭਾਗ ਨਹੀਂ ਪ੍ਰਾਪਤ ਹੁੰਦਾ। ਕੀ ਪਤਾ ਕਦੋਂ ਕਿਸੇ ਦਾ ਮੌਕਾ ਮਿਲੇ, ਕਦੋਂ ਗੁਰੂ ਦਰਬਾਰ ਵਿੱਚ ਆਵੇ। ਅਤੇ ਮੇਰੀ ਇੱਕ ਬੇਨਤੀ ਹੈ ਕਿ ਜੇ ਤੁਸੀਂ ਘੁੱਗੇ ਨਿਯੁਕਤ ਕਰਦੇ ਹੋ ਤਾਂ ਉਸ ਮੌਕੇ ਸਾਰੀਆਂ ਸਿੱਖ ਸੰਗਤਾਂ ਗੁਰੂ ਦਰਬਾਰ ਵਿੱਚ ਆਉਣ ਅਤੇ ਸਾਨੂੰ ਉਹਨਾਂ ਬ੍ਰਹਮ ਗਿਆਨੀ ਗੁਰੂ ਪਿਆਰਿਆਂ ਦਰਸ਼ਨ ਅਤੇ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋ ਜਾਏ। ਭਾਈ ਪਾਰੋ ਦੀ ਬੇਨਤੀ ਨੂੰ ਮੰਨ ਕੇ ਸੁਗਮੁਖੋ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਨੇ ਵਿਸਾਖੀ ਮਨਾਉਣ ਦੀ ਪਰੰਪਰਾ ਆਰੰਭ ਕੀਤੀ। ਇਹ ਗੁਰੂ ਅਮਰਦਾਸ ਮਹਾਰਾਜ ਦੇ ਮੌਕੇ ਤੋਂ ਉਸ ਪੰਕਤੀ ਦੇ ਭਾਵ ਨੂੰ ਲੈ ਕੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਣਾ, ਮੇਰਾ ਮਨ ਚਾਹੁੰਦਾ ਕਿ ਉਹ ਗੁਰਮੁਖ ਜਿਹੜੇ ਨਾਮ ਨਾਲ ਜੁੜੀਆਂ ਹੋਈਆਂ ਰੂਹਾਂ ਨੇ ਉਹਨਾਂ ਦੇ ਮੈਨੂੰ ਦਰਸ਼ਨ ਨਸੀਬ ਹੋਣ।
ਸੋਨਾ ਕੀਰਤਨ ਹਰ ਗੁਣ ਰਵਾਨ,
ਉਹਨਾਂ ਗੁਰਮੁਖਾਂ ਨੂੰ ਮਿਲ ਕੇ ਕਰਨਾ ਕੀ ਹੈ, ਉਹਨਾਂ ਕੋਲ ਪਰਮਾਤਮਾ ਦੀ ਵਡਿਆਈ ਸੁਣਨੀ ਹੈ। ਸੁਣ ਕੀਰਤਨ, ਪਰਮਾਤਮਾ ਦੀ ਵਡਿਆਈ ਸੁਣ। ਹਰ ਗੁਣ ਰਵਾਂ, ਰਵਾਂ ਦਾ ਅਰਥ ਹੁੰਦਾ ਉਚਾਰਨਾ। ਉਹਨਾਂ ਗੁਰਮੁਖਾਂ ਕੋਲ ਆਪਣੇ ਕੰਨਾਂ ਨਾਲ ਪਰਮਾਤਮਾ ਦੀ ਵਡਿਆਈ ਸੁਣਾਂ, ਆਪਣੀ ਰਸਨ ਨਾਲ ਪਰਮਾਤਮਾ ਦੀ ਵਡਿਆਈ ਕਰਨਾ ਕਰਾਂ।
ਜਸ ਮਨ ਲਿਖਾ,
ਹਰੀ ਦਾ ਜਸ ਆਪਣੇ ਹੱਥਾਂ ਨਾਲ ਮਨ ਕਰਕੇ ਲਿਖਣਾ ਕਰਾਂ। ਪੁਰਾਣੇ ਜ਼ਮਾਨੇ 'ਚ ਗੁਰਮੁਖੋ ਸਿੱਖਾਂ ਦੇ ਵਿੱਚ ਇੱਕ ਬੜੀ ਚੰਗੀ ਰਵਾਇਤ ਸੀ ਕਿ ਸਾਡੇ ਵਡੇਰੇ ਗੁਰਬਾਣੀ ਦੀਆਂ ਪੋਥੀਆਂ ਲਿਖ ਲਿਖ ਕੇ ਅਤੇ ਲੋਕਾਂ ਗੁਰਮੁਖਾਂ ਵਿੱਚ ਵੰਡਿਆ ਕਰਦੇ। ਉਹ ਛਾਪੇ ਖਾਣੇ ਨਹੀਂ ਸਨ ਹੁੰਦੇ, ਇੱਕ ਬੜੀ ਮਰਿਆਦਾ ਸੀ। ਔਰ ਬਹੁਤ ਸਾਰੇ ਲੋਕ ਪੋਥੀਆਂ ਲਿਖ ਕੇ ਅਤੇ ਹੋਰਨਾਂ ਵਿੱਚ ਵੰਡਿਆ ਕਰਦੇ, ਗੁਰਮੁਖ ਦਾ ਪ੍ਰਚਾਰ ਕਰਦੇ। ਅੱਜ ਉਹ ਗੁਰਮੁਖ ਜ਼ਮਾਨਾ ਨਹੀਂ, ਹੁਣ ਪ੍ਰੈਸ ਲੱਗ ਗਈ ਹੈ। ਮੈਂ ਬੇਨਤੀ ਕਰਾਂਗਾ, ਸੁਝਾਅ ਹੈ ਕਿ ਜਿਨ੍ਹਾਂ ਕੋਲ ਗੁਰੂ ਨੇ ਮਾਇਆ ਦਿੱਤੀ ਹੈ, ਜਿਨ੍ਹਾਂ ਦੇ ਮਨ ਵਿੱਚ ਸੇਵਾ ਕਰਨ ਦੀ ਭਾਵਨਾ, ਉਹ ਪੈਸੇ ਦੇਣ ਦੀ ਬਜਾਏ ਪੋਥੀਆਂ ਗੁੜ ਕੇ ਜੋ ਵੀ ਧਾਰਮਿਕ ਲਿਟਰੇਚਰ ਉਹ ਮੁੱਲ ਲੈ ਕਰਕੇ ਲੋੜਵੰਦਾਂ ਨੂੰ ਦਿਆ ਕਰਨ। ਕਿਸੇ ਨੂੰ ਆਪਾਂ ਪੈਸੇ ਲੱਗਦੇ ਹਾਂ, ਕੀ ਪਤਾ ਉਹ ਪੈਸਿਆਂ ਦੀ ਵਰਤੋਂ ਕਿਵੇਂ ਕਰੇ, ਗਲਤ ਵੀ ਕਰ ਸਕਦਾ। ਤੇ ਜਿਹਨੂੰ ਆਪਾਂ ਗੁਰਮੁਖ ਬਾਣੀ ਦੀ ਪੋਥੀ ਜਾਂ ਗੁਰਮਤ ਦੀ ਕੁਛ ਪੋਥੀ ਲੈ ਕੇ ਦੇਵਾਂਗੇ, ਉੱਥੋਂ ਗੁਰਮਤ ਦੀ ਗੱਲ ਹੀ ਸਿੱਖੇਗਾ, ਭਲਾ ਪੋਥੀ ਦਾ ਮਾੜਾ ਕੀ ਕੰਮ ਕਰੇਗਾ। ਸੋ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਣਾ ਜਿਹੜੇ ਹੱਥਾਂ ਨਾਲ ਗੁਰੂ ਕੀ ਬਾਣੀ ਲਿਖਦੇ ਨੇ ਮਨ ਕਰਕੇ, ਜਿਹੜੇ ਗੁਰੂ ਕੀ ਵਡਿਆਈ ਕਰਦੇ ਨੇ, ਜਿਹੜੇ ਗੁਰੂ ਕੀ ਵਡਿਆਈ ਸੁਣਦੇ ਹਨ।
ਹਰ ਨਾਮ ਸਲਾਹੇ ਰੰਗ ਸਿਆ,
ਔਰ ਪ੍ਰਭੂ ਦੇ ਪਿਆਰ ਵਾਲੇ ਪ੍ਰਮਾਤਮਾ ਦੀ ਸਿਮਤੋਂ ਸਲਾਹ ਪ੍ਰੇਮ ਦੇ ਸਹਿਤ ਕਰਦੇ ਹਨ।
ਸਭ ਕਿਲ ਵਿਖ ਕਿਰਖਾ,
ਪ੍ਰਮਾਤਮਾ ਦੀ ਵਡਿਆਈ ਕਰਕੇ ਪਿਆਰਾ ਜਿਹੜੇ ਤੇਰੇ ਪਾਪ ਨੇ ਨਾ, ਪਾਪ ਨਾਸ਼ ਹੋ ਜਾਣੇ। ਕਿਰਖਾ ਦਾ ਅਰਥ ਹੁੰਦਾ ਨਾਸ ਹੋ ਜਾਣਾ।
ਧਾਨਾ ਧਾਨਾ ਸੁਹਾਵਾ ਸੋ ਸ੍ਰੀ ਥਾਨ ਆਏ, ਜਿਥਾਏ ਮੇਰਾ ਗੁਰ ਧਰੇ ਵਿਖਾ।
ਗੁਰਮੁਖ ਪਿਆਰਾ ਚੰਗਾ ਨਾਮ ਬਾਣੀ ਪੜ੍ਹਨ ਵਾਲਾ ਹੋਵੇ ਤੇ ਆਪਾਂ ਕਹਿੰਦੇ ਭਾਈ ਸਾਹਿਬ ਸਾਡੇ ਘਰ ਚਰਨ ਪਾਓ, ਇਹ ਆਮ ਆਪਾਂ ਕਹਿੰਦੇ। ਜਿਹੜਾ ਕੋਈ ਚੰਗਾ ਪ੍ਰਭੂ ਦਾ ਪਿਆਰਾ ਹੈ ਉਹ ਸਿਧਾਂਤ ਇਸ ਪੰਕਤੀ ਚ ਹੈ। ਗੁਰਮੁਖ ਉਹ ਥਾਂ ਚੰਗੀ ਭਾਗਾਂ ਵਾਲੀ, ਉਹ ਸੋਭਨੀਕ ਹੈ ਜਿੱਥੇ ਗੁਰੂ ਨੇ ਕਦਮ ਰੱਖੇ ਨੇ। ਬੜੀਆਂ ਬੜੀਆਂ ਗੈਲਰੀਆਂ ਨੇ, ਵੱਡੇ ਵੱਡੇ ਹਾਲ ਨੇ, ਪਰ ਉਹਨਾਂ ਹਾਲਾਂ ਤੇ ਗੈਲਰਾਂ ਨੂੰ ਗੁਰਮੁਖ ਮੰਜੀ ਸਾਹਿਬ ਕਿਸੇ ਨੇ ਜੀ ਕਹਿਣਾ। ਇਹ ਮੰਜੀ ਸਾਹਿਬ ਤਾਂ ਬਣਿਆ, ਇੱਥੇ ਮੇਰੇ ਗੁਰੂ ਅਰਜਨ ਦੇ ਸੱਜੇ ਪਾਤਸ਼ਾਹ ਨੇ ਆਪਣੇ ਪਾਵਨ ਚਰਨ ਪਾਏ। ਆਪਾਂ ਦਿੱਲੀ ਨੂੰ ਜਾਂਦੇ ਤੇ ਰਸਤੇ ਵਿੱਚ ਆਉਂਦਾ ਗੁਰਦੁਆਰਾ ਕੋਟਾ ਜ਼ਿਮੀਂਦਾਰ ਦੀ ਪੈੜੀ ਸੀ, ਪਰ ਉਸ ਪੈੜੀ ਵਿੱਚ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਾਏ। ਔਰ ਅੱਜ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਗੁਰਮੁਖ ਪਿਆਰੇ ਉਸ ਥਾਂ ਤੇ ਆ ਕੇ ਨਮਸਕਾਰ ਕਰਦੇ ਤੇ ਲੰਗਰ ਛਕ ਕੇ ਗੁਰੂ ਕਾ ਧੰਨਵਾਦ ਕਰਕੇ ਜਾਂਦੇ ਨੇ। ਉਹ ਥਾਂ ਸੋਭਾ ਦੇ ਨੀਕ ਯੋਗ ਹੈ, ਸੋਭਾ ਨੀਕ ਹੈ, ਭਾਗਾਂ ਵਾਲਾ ਹੈ ਜਿੱਥੇ ਗੁਰੂ ਨੇ ਚਰਨ ਪਾਏ। ਅਸੀਂ ਅਰਦਾਸ ਕਰੀਏ ਪਾਤਸ਼ਾਹ, ਸਾਡਾ ਸਰੀਰ ਵੀ ਮਿੱਟੀ ਦਾ ਬਣਿਆ, ਤੇਰੀ ਕਿਸੇ ਕੰਮ ਨਹੀਂ, ਤੂੰ ਸਾਡੇ ਤੇ ਕਿਰਪਾ ਕਰ, ਸਾਡੇ ਮਿੱਟੀ ਦੇ ਬਣੇ ਹੋਏ ਸਰੀਰ ਵਿੱਚ ਆਪਣੇ ਸ਼ਬਦ ਰੂਪੀ ਚਰਨ ਪਾ, ਤਾਂ ਕਿ ਸਾਡਾ ਸਰੀਰ ਵੀ ਸੋਭਾ ਵਾਲਾ ਹੋ ਜਾਏ। ਗੁਰੂ ਬਾਬਾ ਸਾਡੇ ਤੇ ਦਇਆ ਕਰੇ। ਫੁੱਲਾਂ ਚੁੱਪਾਂ ਦੀ ਮੁਆਫੀ ਜੀ।
ਹਰ ਨਾਮ ਸੁਲਾਹੇ ਰੰਗ ਸਿਓ, ਸਭ ਕਿਲ ਵਿਖ ਕਿਰਖਾ, ਧੰਨ ਧੰਨ ਸੁਹਾਵਾ ਸੋ ਸ੍ਰੀ ਥਾਨ ਆਏ, ਜਿਥੇ ਮੇਰਾ ਗੁਰ ਧਰੇ ਵਿਖਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।